ਹੇ ਗੁਰੂ ਗੁਰੂ ਨਾਨਕ ਪਦ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਹਿਰਦੇ ਗੁਰ ਤਿਆਉ ਉਨ ਸ੍ਰੀ ਰਾਮਦਾਸ ਗੁਣ ਗਾਉ ਗੁਰੂ ਅਰਜੁਨ ਬਿਘਨਨ ਕੇ ਨਾਸਕ ਹਰ ਗੋਬਿੰਦ ਸ਼ੁਭ ਮਤ ਪ੍ਰਕਾਸ਼ਕ ਸ੍ਰੀ ਹਰ ਰਾਏ ਨਮੋ ਕਰ ਜੋਰੀ ਸ੍ਰੀ ਹਰ ਕ੍ਰਿਸ਼ਨ ਮਨਾਉ ਬਹੋਰੀ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਧਰੋ ਧਰਾ ਪਰ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸਾ ਗੁਰੂ ਨਾਨਕ ਪੁਰਸ਼ੋਤਮ ਪਰਮ ਪੁਰਾਵਰ ਨਾਥ ਯੁਗਲ ਚਰਨ ਮਮ ਬੰਦਨਾ ਧਰ ਪਰ ਧਰ ਕਰ ਮਾਥ ਗੁਰੂ ਨਾਨਕ ਪੁਰਸ਼ੋਤਮ ਪਰਮ ਪੁਰਾਵਰ ਨਾਥ ਯੁਗਲ ਚਰਨ ਮਮ ਬੰਦਨਾ ਧਰ ਪਰ ਧਰ ਕਰ ਮਾਧ ਦਸ ਸ਼ਮਾ ਇੱਕ ਮੈਂ ਵਿਲੂ ਮੈਂ ਪਰ ਉਨਕੀ ਝਲਕ ਤੋਏ ਕਹੀ ਹੈ ਦਸ ਗੁੰਚੇ ਰੰਗ ਬਿਰੰਗ ਖਿਲੇ ਪਰ ਉਨਕੀ ਮਹਿਕ ਤੋ ਇੱਕ ਹੀ ਹੈ ਦਸ ਗੋਹਰ ਹੈ ਇੱਕ ਮਾਲਾ ਮੇ ਪਰ ਉਨਕੀ ਚਮਕ ਤੋ ਇੱਕ ਹੀ ਹੈ ਦਸ ਸੰਤ ਮਿਲੇ ਦਸ ਭੇਸੋ ਮੇ ਹਿਰਦੇ ਕੀ ਭੜਕ ਤੋ ਇੱਕ ਹੀ ਹੈ ਹਰ ਰੰਗ ਮੇ ਹਮਕੋ ਮਿਲਤੇ ਹੈ ਵੋ ਬਾਬਾ ਨਾਨਕ ਸਾਹੇ ਗੁਰੂ ਸਭ ਸੰਗਤ ਸੀਸ ਨਿਵਾਏ ਕਹੋ ਮੇਰੇ ਮਨੋ ਨ ਵਿਸਰੇ ਵਾਹੇ ਗੁਰੂ ਹਰ ਰੰਗ ਮੇ ਹਮਕੋ ਮਿਲਤੇ ਹੈ ਵੋ ਬਾਬਾ ਨਾਨਕ ਸਾਹੇ ਗੁਰੂ ਸਭ ਸੰਗਤ ਸੀਸ ਨਿਵਾਏ ਕਹੋ ਮੇਰੇ ਮਨੋ ਨ ਵਿਸਰੇ ਵਾਹੇ ਗੁਰੂ
ਖਾਲਸਾ ਵਾਹਿਗੁਰੂ ਜੀ ਕੀ ਸਾਦਕੀ ਮੈਂ ਭੇਦ ਨਾ ਜਾਣੈ ਜੇ ਤਾ ਸੁਣੈ ਤੇ ਤਾ ਬਖਿਆਨ ਇੱਕ ਵਾਰੀ ਆਖੋ ਸਤਨਾਮ
ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਗੁਰੂ ਕੇ ਸਿੱਖਾਂ ਦੀ ਪਦਵੀ ਇੰਨੀ ਉੱਚੀ ਦਰਸਾਈ ਹੈ ਕਿ ਗੁਰੂ ਕਾ ਸਿੱਖ ਇਹਨਾਂ ਤੁਕਾਂ ਦੇ ਆਧਾਰ ਤੇ ਗੁਰੂ ਸਿੱਖ ਸਿੱਖ ਗੁਰੂ ਹੈ ਇੱਕੋ ਗੁਰ ਉਪਦੇਸ਼ ਚਲਾਏ। ਆਪ ਜੀ ਸਰਵਣ ਕਰੋ ਭਾਈ ਗੁਰਦਾਸ ਜੀ ਦੀ ਵਾਰ ਉਸ ਦੀ ਪੌੜੀ ਜਿਹੜੀ ਅੱਜ ਸ਼ੁਰੂ ਹੋ ਰਹੀ ਹੈ ਉਸ ਤੋਂ ਉਪਰੰਤ ਮੈਂ ਵਿਸਾਖੀ ਦਾ ਜੋ ਅੱਜ ਦਾ ਪੁਰਬ ਹੈ ਆਪ ਜੀ ਦਾ ਮੈਂ ਉਸ ਦੀ ਫਿਰ ਸੇਵਾ ਕਰਾਂਗਾ। ਗੁਰੂ ਕਾ ਸਿੱਖ ਵੇਦਾਂ ਕਿਤਾਬਾਂ ਦੀ ਮਰਿਆਦਾ ਦੇ ਚੱਕਰ ਵਿੱਚ ਨਹੀਂ ਪੈਂਦਾ ਉਹਨਾਂ ਤੋਂ ਬਹੁਤ ਉਚੇਰੀ ਅਵਸਥਾ ਵਾਲਾ ਹੈ। ਜਿਹੜਾ ਅਕਾਲ ਪੁਰਖ ਵਾਹਿਗੁਰੂ ਕਿਸੇ ਗਿਣਤੀ ਮਿਣਤੀ ਵਿੱਚ ਲੇਖ ਵਿੱਚ ਨਹੀਂ ਆ ਸਕਦਾ ਉਹਨੂੰ ਵੇਦ ਕਿਤਾਬ ਕੀ ਕਥਨ ਕਰ ਸਕਦੇ ਨੇ। ਅਕਾਲ ਪੁਰਖ ਦਾ ਰੂਪ ਅਨੂਪ ਹੈ ਸੰਧੀ ਸ਼ਬਦ ਅਨੂਪ ਐਸਾ ਰੂਪ ਭਈ ਜਿਸ ਦੀ ਵਿਆਖਿਆ ਕੀਤੀ ਨਾ ਜਾ ਸਕੇ।
ਦਰਸ਼ਨ ਦੇਖਿਆ ਗੋਚਰ ਭਾਈ
ਇਹਨਾਂ ਇੰਦਰੀਆਂ ਦੇ ਨਾਲ ਇਹਨਾਂ ਨੇਤਰਾਂ ਦੇ ਨਾਲ ਪ੍ਰਭੂ ਦੇ ਦਰਸ਼ਨ ਨਹੀਂ ਹੋ ਸਕਦੇ ਕਿਉਂਕਿ ਇਹ ਗੋਚਰ ਨੇ। ਅਕਾਲ ਪੁਰਖ ਅਗੋਚਰ ਹੈ ਜੋ ਸਾਡੇ ਨੇਤਰਾਂ ਦੀ ਪਕੜ ਤੋਂ ਬਹੁਤ ਉੱਚੇ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ ਨਾਨਕ ਸੇ ਅੱਖੜੀਆਂ ਬਿਆਨ ਜਿਨੀ ਡਿਸੰਦੋ ਮਾਪਰੀ। ਇਸ ਕਰਕੇ ਅਗੋਚਰ ਪ੍ਰਭੂ ਐ ਸਰੀਰਕ ਗਿਆਨ ਤੇ ਕਰਮ ਇੰਦਰੀਆਂ ਦੀ ਪਕੜ ਵਿੱਚ ਨਹੀਂ ਆ ਸਕਦਾ। ਇੱਕ ਕਵਾਓ ਐਸਾ ਮੇਰਾ ਵਾਹਿਗੁਰੂ ਜੋ ਇੱਕ ਫੁਰਨੇ ਨਾਲ ਮੁਸਲਮਾਨੀ ਗ੍ਰੰਥਾਂ ਵਿੱਚ ਲਿਖਿਆ ਕੁੰਨ ਕੁੰਨ ਕਹਿਣ ਨਾਲ ਇੱਕ ਫੁਰਨੇ ਨਾਲ ਇੱਕ ਅੱਖ ਦੇ ਫਰਕਣ ਨਾਲ ਸਾਰੀ ਦੁਨੀਆਂ ਦਾ ਪਸਾਰਾ ਕਰ ਦਿੰਦਾ ਹੈ। ਕਵਾਓ ਕਹਿੰਦੇ ਨੇ ਫੁਰਨਾ ਬਚਨ ਦੇ ਨਾਲ। ਉਹ ਅਕਾਲ ਪੁਰਖ ਵਾਹਿਗੁਰੂ ਸਾਰੀ ਧਰਤੀ ਵਿੱਚ ਸਮਾਇਆ ਕਿਸੇ ਵੀ ਤੋਲ ਦੇ ਨਾਲ ਤੋਲਿਆ ਨਹੀਂ ਜਾ ਸਕਦਾ ਕਿਸੇ ਵੀ ਲੇਖਣੀ ਨਾਲ ਲਿਖਿਆ ਨਹੀਂ ਜਾ ਸਕਦਾ ਕਿਉਂਕਿ ਸਾਰੀ ਧਰਤੀ ਸਾਰਿਆਂ ਪਾਣੀਆਂ ਵਿੱਚ ਸਾਰੀ ਵਨਸਪਤੀ ਵਿੱਚ ਇੱਕੋ ਜਿਹਾ ਸਮਾਇਆ ਹੋਇਆ ਹੈ। ਅਕਾਲ ਪੁਰਖ ਵਾਹਿਗੁਰੂ ਕਿਸੇ ਵੀ ਕਥਨ ਤੋਂ ਬਦਨੀ ਵੈਸੇ ਬਦਨ ਬ੍ਰਿਜ ਪਾਤਸ਼ਾਹ ਵਿੱਚ ਮੁੱਖ ਨੂੰ ਕਹਿੰਦੇ ਹਨ। ਉਹ ਬੰਦੇ ਜੋ ਇਸ ਮੁੱਖ ਨਾਲ ਕਵਿਤਾਵਾਂ ਕਵੀਸ਼ਰੀ ਲਿਖਦੇ ਨੇ ਵਾਹਿਗੁਰੂ ਜੋ ਹੈ ਕਥਾਵਾਂ ਦੇ ਕਵੀਸ਼ਰੀਆਂ ਤੋਂ ਬਹੁਤ ਅੱਗੇ ਹੈ। ਬੜੇ ਬੜੇ ਜੋਗੀਆਂ ਨੇ ਮਹਾਂਪੁਰਸ਼ਾਂ ਨੇ ਆਪਣੀ ਸੁਰਤੀ ਨੂੰ ਜੋੜਿਆ ਪ੍ਰਭੂ ਦਾ ਅੰਤ ਪਾਉਣ ਵਾਸਤੇ ਪਰ ਹਜ਼ਾਰਾਂ ਸਾਲ ਨਹੀਂ ਲੱਖਾਂ ਸਾਲ ਤਪੱਸਿਆ ਕਰਕੇ ਥੱਕ ਕੇ ਹਾਰ ਕੇ ਟੁੱਟ ਕੇ ਬਹਿ ਗਏ ਉਸ ਪ੍ਰਭੂ ਦਾ ਅੰਤ ਨਾ ਸਿਫਤੀ ਕਹਿਣਾ ਅੰਤ ਅੰਤ ਨਾ ਕਰਨਾ ਦੇਣ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੇ ਕਿਆ ਅੰਤ ਨਾ ਜਾਪੇ ਕੀਤਾ ਆਕਾਰ ਅੰਤ ਨਾ ਜਾਪੈ ਪਾਰਾ ਵਾਰ ਅੰਤ ਕਾਰਨ ਕੇਤੇ ਬਿਰਲਾ ਤਾ ਕੇ ਅੰਤ ਨਾ ਪਾਏ
ਮਨ ਵਚ ਕਰਮੇ ਅਗੋਚਰਾ।
ਉਹ ਅਕਾਲ ਪੁਰਖ ਵਾਹਿਗੁਰੂ ਮਨ ਕਰਕੇ ਬਚਨ ਕਰਕੇ ਕਰਮ ਕਰਕੇ ਤਿੰਨਾ ਹੀ ਪ੍ਰਸਥਿਤੀਆਂ ਤੋਂ ਉਹ ਬਹੁਤ ਦੂਰ ਹੈ। ਕੋਈ ਆਦਮੀ ਇਹਨਾਂ ਤਿੰਨਾ ਕਰਮਾਂ ਨਾਲ ਮਨ ਕਰਕੇ ਬਚਨ ਕਰਕੇ ਕਰਮ ਕਰਕੇ ਪ੍ਰਭੂ ਦੀ ਪ੍ਰਾਪਤੀ ਨਹੀਂ ਕਰ ਸਕਦਾ। ਜਦੋਂ ਕਿ ਇੱਕ ਵਾਰੀ ਆਤਮਾ ਚ ਹੂਕ ਨਿਕਲੀ ਹੋਵੇ ਸਤਨਾਮ ਉਹ ਆਪਣੇ ਆਪ ਆ ਜਾਂਦਾ ਹੈ ਭਾਈ।
ਮਤ ਬੁੱਧ ਸਾਰ ਸੋਜੀ ਠਕ ਪਾਈ
ਮਨ ਕਰਕੇ ਬੁੱਧੀ ਕਰਕੇ ਬੜੇ ਬੜੇ ਸਿੱਧ ਪੁਰਸ਼ਾਂ ਨੇ ਯਤਨ ਬਹੁਤ ਕੀਤੇ ਨੇ ਪਰ ਉਹਨਾਂ ਨੇ ਅਕਾਲ ਪੁਰਖ ਦਾ ਭੇਤ ਨਹੀਂ ਪਾਇਆ। ਮੇਰਾ ਵਾਹਿਗੁਰੂ ਕਿਸੇ ਕੋਲੋਂ ਛੜਿਆ ਨਹੀਂ ਜਾਂਦਾ ਉਸ ਦਾ ਕਿਸੇ ਨੇ ਭੇਦ ਨਹੀਂ ਪਾਇਆ ਕਿਉਂਕਿ ਮੰਤਰਾਏ ਤੇ ਕੀ ਮੰਤਰਾ ਉਹ ਵਾਹਿਗੁਰੂ ਦਾ ਮੰਤਰ ਕੀ ਹੈ ਮਰਜ਼ੀ ਕੀ ਹੈ ਇਹ ਕੋਈ ਆਦਮੀ ਹਰਨ ਭਰਨ ਜਾਕਾ ਨੇਤਰ ਫੋਰ ਤਿਸਕਾ ਮੰਤਰ ਨਾ ਜਾਣੇ ਹੋਰ। ਹਾਂਜੀ ਅਕਾਲ ਪੁਰਖ ਵਾਹਿਗੁਰੂ ਭਗਤ ਵਚਨ ਹੈ ਸਾਰੀਆਂ ਸੰਗਤਾਂ ਉੱਤੇ ਆਪਣੀ ਕਿਰਪਾ ਦ੍ਰਿਸ਼ਟੀ ਕਰਦਾ ਹੈ ਜੋ ਉਹਦੇ ਚਰਨਾਂ ਵਿੱਚ ਆ ਕੇ ਬਹਿ ਜਾਂਦੇ ਹਨ। ਭਾਈ ਗੁਰਦਾਸ ਜੀ ਨੇ ਕਿਹਾ ਜਿੰਨਾ ਉਹ ਆਪ ਵੱਡਾ ਹੈ ਨਾ ਉਨੀ ਵਡਿਆਈ ਵੀ ਉਹਦੀ ਹੈ, ਪਰ ਕਿੰਨਾ ਕੁ ਵੱਡਾ ਹੈ, ਵੱਡਾ ਸਾਹਿਬ ਉੱਚਾ ਥਾਂ ਉੱਚੇ ਉੱਪਰ ਤੂੰ ਤੁਰਿਆ, ਚੱਲ ਉਸਦਾ ਅੰਤ ਪਾਉਣ ਵਾਸਤੇ ਕਮਲਿਆ, ਉਹਦਾ ਸਥਾਨ ਤੇ ਉੱਚਿਆਂ ਤੋਂ ਵੀ ਉੱਚਾ ਹੁੰਦਾ ਜਾਂਦਾ। ਕੋਈ ਆਦਮੀ ਅਕਾਲ ਪੁਰਖ ਵਾਹਿਗੁਰੂ ਦਾ ਅੰਤ ਨਹੀਂ ਪਾ ਸਕਦਾ। ਲੜੀ ਵਾਰ ਪੌੜੀ ਦੀ ਵਿਚਾਰ ਆਪ ਜੀ ਨੇ ਸਰਵਨ ਕੀਤੀ ਹੈ। ਆਪ ਜੀ ਆਪਣਾ ਦਿਨ ਮਨਾ ਰਹੇ ਹੋ। ਮੈਂ ਸ਼ੁਰੂ ਕਰਾਂ ਕਿ ਪੰਜ ਪਿਆਰੇ ਕਿਸ ਤਰੀਕੇ ਨਾਲ ਸਾਜੇ ਗਏ, ਔਰ ਆਪ ਜੀ ਦੋ ਲਾਈਨਾਂ ਬੋਲ ਕੇ ਮੇਰੇ ਨਾਲ ਸਾਥ ਦਿਓ। ਮੇਰੀ ਬਿਰਤੀ ਇਕਾਗਰ ਹੋਵੇ ਤੁਹਾਡੇ ਚਰਨਾਂ ਵਿੱਚੋਂ, ਉੱਡੇ ਚੀਜ਼ ਮੇਰੇ ਮਸਤਕ ਤੇ ਲੱਗੇ, ਤੁਹਾਡੀ ਸੋਹਣੀ ਆਤਮਾ ਦੀ ਆਵਾਜ਼ ਮੇਰੇ ਕੰਨਾਂ ਵਿੱਚ ਪਵੇ, ਮੇਰੀ ਮਤ ਬੁੱਧ ਠੀਕ ਹੋ ਜਾਵੇ। ਰਾਜ ਕਰੇਗਾ ਖਾਲਸਾ, 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 ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਦਾ ਸ੍ਰੀ ਨਾਨਕੀ ਨਾਲ ਆਨੰਦ ਕਾਲ ਜਦੋਂ ਹੋਇਆ, ਮਹੀਨਾ ਉਦਣ ਵੀ ਵਿਸਾਖ ਦਾ ਸੀ। ਬੰਦੇ ਬਹਾਦਰ ਨੇ ਜਦੋਂ ਖਾਲਸਾਈ ਸਿੱਕਾ ਚਲਾਇਆ, ਮਹੀਨਾ ਉਦਣ ਵੀ ਵਿਸਾਖ ਦਾ ਸੀ। ਉਸ ਮੱਖਣ ਜਾ ਲਵਾਣੇ ਨੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੂੰ ਉਸ ਭੋਰੇ ਵਿੱਚੋਂ ਪ੍ਰਗਟ ਕੀਤਾ, ਮਹੀਨਾ ਉਦਣ ਵੀ ਵਿਸਾਖ ਦਾ ਸੀ। ਗਰੀਬ ਨਵਾਜ ਨੇ ਰਵਾਲਸਰ ਸਾਹਿਬ ਸੰਗਤਾਂ ਨੂੰ ਇਕੱਠਿਆਂ ਕੀਤਾ, ਬਹੁਤ ਸਾਰੀਆਂ ਸੰਗਤਾਂ ਆਈਆਂ। ਗਰੀਬ ਨਵਾਜ ਦੇ ਦਰਸ਼ਨਾਂ ਨੂੰ ਚੰਬੇ ਦੀ ਰਾਣੀ ਆਪਣੇ ਕਰੈਕਟਰ ਵੱਲ ਧਿਆਨ ਦੇਣਾ, ਗੁਰੂ ਦਾ ਕਰੈਕਟਰ ਕਿਹੜਾ, ਸਾਡਾ ਕਿਹੋ ਜਿਹਾ ਹੋਣਾ ਚਾਹੀਦਾ। ਚੰਬੇ ਦੀ ਰਾਣੀ ਦੀਦਾਰ ਕਰਨ ਵਾਸਤੇ ਆਈ, ਹਜ਼ੂਰ ਨੇ ਆਪਣੇ ਸੁਭਾਅ ਦੇ ਮੁਤਾਬਕ ਤੀਰ ਦੀ ਮੁਖੀ ਨਾਲ ਪਿਆਰ ਦਿੱਤਾ। ਪਦਮਾ ਨੇ ਆਖਿਆ, ਸਰਕਾਰ ਆਪ ਆਪਣੇ ਪਵਿੱਤਰ ਹੱਥਾਂ ਨਾਲ ਆਸ਼ੀਰਵਾਦ ਦਿਓ। ਮੇਰੀ ਸਰਕਾਰ ਨੇ ਪਤਾ ਕੀ ਜਵਾਬ ਦਿੱਤਾ, ਆਖਿਆ, ਪੁੱਤਰੀ ਐ ਹੱਥ ਆਪਣੀ ਧਰਮ ਪਤਨੀ ਤੋਂ ਬਿਨਾਂ ਹੋਰ ਕਿਸੇ ਨੂੰ ਨਹੀਂ ਜੇ ਲੱਗ। ਆਖੋ ਸਤਨਾਮ। ਹੋ ਦਿਨ ਉਦਣ ਵੀ ਵਿਸਾਖ ਦਾ ਸੀ। ਧਿਆਨ ਰੱਖਣਾ, ਵਿਸਾਖੀ ਸਾਡੇ ਇੱਕ ਇੱਕ ਰੋਮ ਦੇ ਵਿੱਚ ਵਸੀ ਹੋਈ ਹੈ। ਬਹੁਤ ਸਾਰਾ ਬੰਦ ਵਿਸਾਖੀ ਦਾ ਸਾਡੇ ਜੀਵਨ ਨਾਲ ਹੈ। ਆਓ ਉਸ ਮਕਾਮ ਤੇ, ਸ੍ਰੀ ਕੇਸਗੜ੍ਹ ਸਾਹਿਬ ਕੈਂਪ ਲੱਗਿਆ ਤਾਂ ਮੈਂ ਆਪ ਜੀ ਦੀ ਸੇਵਾ ਕੀਤੀ ਸੀ। ਹਜ਼ੂਰ ਨੇ ਹਰ ਜਗ੍ਹਾ ਜਾ ਕੇ ਚੀਦਾ ਚੀਦਾ ਬਸ਼ਰ ਕੋਲੋਂ ਸੇਵਾ ਦੀ ਸਾਰੀ ਹਾਲਤ ਪੁੱਛੀ ਵੀ ਸੇਵਾ ਠੀਕ ਹੋ ਰਹੀ ਹੈ। ਸਾਰਿਆਂ ਨੇ ਹਾਂ ਵਿੱਚ ਉੱਤਰ ਦਿੱਤਾ। ਹਜ਼ੂਰ ਪ੍ਰਸੰਨ ਹੋਏ। ਸਮਾਂ ਆ ਗਿਆ, ਗਰੀਬਾਂ ਬਾਅਦ ਭਰੀ ਸੰਗਤ ਬੈਠੀ ਹੋਈ ਹੈ। ਜਿਸ ਤਰ੍ਹਾਂ ਆਪ ਜੀ ਆਪਣੇ ਪਵਿੱਤਰ ਜੋਸ਼ ਤੇ ਹੋਸ਼ ਵਿੱਚ ਬੈਠੇ ਹੋ, ਇਸੇ ਤਰ੍ਹਾਂ ਸੰਗਤਾਂ ਬੈਠੀਆਂ। ਗਰੀਬ ਨਵਾਜ ਨੇ ਆਪਣੇ ਹੱਥ ਵਿੱਚ ਸ਼ਮਸ਼ੀਰ ਲੈ ਕੇ ਤਖ਼ਤ ਤੇ ਖਲੋ ਕੇ ਇੱਕ ਗੱਲ ਆਖੀ ਹੈ, ਸਾਧ ਸੰਗਤ ਜੀ, ਮੈਂ ਚਾਹੁੰਦਾ ਕਿ ਤੁਹਾਡੀਆਂ ਗੁਲਾਮੀ ਦੀਆਂ ਜ਼ੰਜੀਰਾਂ ਕੱਟੀਆਂ ਜਾਣ। ਮੈਂ ਚਾਹੁੰਦਾ ਕਿ ਅਣਖ ਤੇ ਗੈਰਤ ਨਾਲ ਤੁਹਾਨੂੰ ਜਿਉਣਾ ਮਿਲੇ। 40,000 ਦੀ ਗਿਣਤੀ ਅਬੁਲ ਦੁਰਾਨੀ, ਉਹ ਬ੍ਰਾਹਮਣ ਜੋ ਮੁਸਲਮਾਨ ਬਣਿਆ ਸੀ, ਔਰੰਗਜ਼ੇਬ ਦਾ ਰੁੱਕਾ ਨਵੀਸ, CID ਦਾ ਖਾਸ ਆਦਮੀ ਉੱਥੇ ਬੈਠਾ ਹੈ। ਉਹਨੇ ਗਿਣਤੀ 40,000 ਲਿਖੀ ਹੈ। ਇੱਕ ਹੋਰ ਲਿਖਾਰੀ ਮੁਹੱਈਉਦੀਨ ਨੇ ਵੀ 40,000 ਗਿਣਤੀ ਲਿਖੀ ਹੈ। ਇਹ ਉਹ ਆਦਮੀ ਸਨ ਜੋ ਸਿੱਖੀ ਲਿਬਾਸ ਵਿੱਚ ਉਸ ਜਗ੍ਹਾ ਤੇ ਹਾਜ਼ਰ ਸਨ। ਜਦੋਂ ਗਰੀਬ ਨਵਾਜ ਨੇ ਸੰਗਤਾਂ ਸਾਹਮਣੇ ਹੱਥ ਵਿੱਚ ਸ਼ਮਸ਼ੀਰ ਫੜ ਕੇ ਸੀਸ ਦੀ ਮੰਗ ਕੀਤੀ, ਲੋਕ ਹੈਰਾਨ ਹੋ ਗਏ। ਪਹਿਲੇ ਗੁਰ ਵਿਅਕਤੀਆਂ ਨੇ ਕਦੇ ਐਸਾ ਕੌਤਕ ਨਹੀਂ ਕੀਤਾ। ਅੱਜ ਸਰਕਾਰ ਇਹ ਸਿੱਖਾਂ ਦੇ ਸਿਰ ਮੰਗਦੀ ਏ। ਕੋਈ ਨਾ ਉੱਠਿਆ। ਬੜੀ ਔਖੀ ਘਾਟੀ ਏ, ਲੰਗਰ ਛਕਣੇ, ਕੜਾਹ ਪ੍ਰਸ਼ਾਦ ਛਕਣੇ ਉਸ ਗੁਰੂ ਕੋਲੋਂ, ਪਰ ਸਿਰ ਮੰਗਿਆ ਕੋਈ ਨਹੀਂ ਉੱਠਿਆ। ਫਿਰ ਤਕਰੀਰ ਕੀਤੀ, ਪਿਆਰਿਓ ਸੱਜਣੋ, ਹਿੰਦੁਸਤਾਨ ਦੇ ਗੁਲਾਮੀ ਦੀਆਂ ਚੱਕੀਆਂ ਵਿੱਚ ਪੀਸੇ ਜਾਣ ਵਾਲੇ ਬੰਦਿਓ, ਮੈਂ ਚਾਹੁੰਦਾ ਮੁੱਛਾਂ ਨੂੰ ਤਾਂ ਦੇ ਕੇ, ਸਿਰ ਤੇ ਪਗੜੀਆਂ ਸਜਾ ਕੇ, ਖੁੱਲੇ ਦਾੜੇ ਤੇ ਮੁਛਹਿਰੇ ਨਾਲ ਵਿਚਰੋ, ਤੁਹਾਡੀ ਕੋਈ ਅੱਖ ਵੱਲ ਅੱਖ ਚੁੱਕ ਕੇ ਵੇਖ ਨਹੀਂ ਸਕੇਗਾ। ਮੈਨੂੰ ਤੁਹਾਡੇ ਵਿੱਚੋਂ ਇੱਕ ਸਿਰ ਦੀ ਲੋੜ ਆ। ਇੱਕ ਵਿਅਕਤੀ ਉੱਥੇ ਬੈਠੇ ਹੋਏ ਨੇ, 22 ਤਾਰ ਦੇ ਰਾਜਿਆਂ ਵਿੱਚੋਂ ਬਹੁਤ ਸਾਰੇ ਰਾਜੇ ਵੀ ਬੈਠੇ ਆ, ਅਬੁਲ ਤੁਰਾਨੀ ਔਰ ਮੁਹੱਈਉਦੀਨ ਉੱਥੇ ਬੈਠੇ ਹੋਏ ਨੇ, ਜੋ ਇਸ ਕੌਤਕ ਦੀ ਰਿਪੋਰਟ ਲਿਖਦੇ ਨੇ। ਦੋਵਾਂ ਨੇ ਗਿਣਤੀ 40-40 ਹਜ਼ਾਰ ਲਿਖੀ ਹੈ, ਧਿਆਨ ਰੱਖਣਾ। ਇੱਕ ਵਿਅਕਤੀ ਉੱਠਿਆ, ਨੀਵੀਂ ਪਾ ਕੇ ਬੜੀ ਸ਼ਰਧਾ ਨਾਲ ਸਰਕਾਰ ਦੇ ਕੋਲ ਆਇਆ, ਜਿਨ੍ਹਾਂ ਲਿਖਿਆ ਨਾ ਵੀ ਬਾਬਾ ਜੀ ਦਸਵੇਂ ਪਾਤਸ਼ਾਹ ਤੰਬੂ ਵਿੱਚ ਲੈ ਗਏ, ਉਹਨਾਂ ਨੇ ਬੜੀ ਗੁਸਤਾਖੀ ਕੀਤੀ ਹੈ, ਇਹ ਸਮਝਣਾ ਹੋਵੇਗਾ। ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਤੰਬੂ ਵਿੱਚ ਬੈਠ ਕੇ ਸੀਸ ਨਹੀਂ ਸੀ ਦਿੱਤਾ। ਸਾਹਿਬਜ਼ਾਦਿਆਂ ਨੇ ਚਮਕੌਰ ਦੀ ਗੜੀ ਵਿੱਚ ਤੰਬੂ ਵਿੱਚ ਬੈਠ ਕੇ ਸ਼ਹੀਦੀਆਂ ਪ੍ਰਾਪਤ ਨਹੀਂ ਸੀ ਕੀਤੀਆਂ। ਛੋਟੇ ਸਾਹਿਬਜ਼ਾਦਿਆਂ ਨੇ ਤੰਬੂ ਵਿੱਚ ਬੈਠ ਕੇ ਦੀਵਾਰਾਂ ਵਿੱਚ ਆਪਣੇ ਆਪ ਨੂੰ ਨਹੀਂ ਸੀ ਚਿਣਵਾਇਆ। ਅੱਜ ਖਾਲਸੇ ਨੂੰ ਇਹ ਸੋਚਣਾ ਹੋਵੇਗਾ ਕਿ ਮੇਰੀ ਸਰਕਾਰ ਜ਼ਹਰਾ ਜ਼ਹੂਰ ਹੈ, ਸਰਬ ਕਲਾ ਭਰਪੂਰ ਹੈ, ਇਸ ਕਰਕੇ ਇਹ ਕੁਰੀਤੀ ਇਹ ਘਟੀਆ ਗੱਲ ਮੇਰੀ ਸਰਕਾਰ ਦੇ ਬਾਰੇ ਲਿਖਣਾ ਮਹਾਂਮੂਰਖਤਾ ਨਹੀਂ ਅਗਿਆਨਤਾ ਵੀ ਹੈ। ਵਿਅਕਤੀ ਆਇਆ ਗਰੀਬ ਨਵਾਜ ਨੇ ਪੁੱਛਿਆ, ਭਾਈ ਤੇਰਾ ਨਾਂ ਕੀ ਹੈ? ਮੇਰਾ ਨਾਂ ਦਇਆ ਰਾਮ। ਕਿੱਥੋਂ ਦੇ ਰਹਿਣ ਵਾਲੇ ਹੋ? ਲਾਹੌਰ ਦੇ। ਕਿੱਡੀ ਕਮਾਲ ਦੀ ਗੱਲ ਹੈ, ਲਾਹੌਰ ਤੇ ਲਾਹੌਰ ਵਿੱਚੋਂ ਦਇਆ ਪੈਦਾ ਹੋ ਜਾਵੇ। ਲਾਹੌਰ ਸਹਿਰ ਜ਼ਹਿਰ ਕਹਿਰ ਸਮਾਂ ਪੈਰ, ਇਹ ਉਹ ਧਰਤੀ ਹੈ ਜਿੱਥੇ ਉਹ ਕਤਲੇ ਆਮ ਲੋਕਾਂ ਦਾ ਹੁੰਦਾ ਰਿਹਾ ਸਵਾ ਪੈਰ ਦਿਨ ਚੜ੍ਹੇ ਤੱਕ, ਇੱਥੇ ਬੰਦਿਆਂ ਦਾ ਜਾਨਵਰਾਂ ਦਾ ਕਤਲੇ ਆਮ ਹੁੰਦਾ ਰਿਹਾ। ਜਿਹੜੀ ਚੀਜ਼ ਅਕਾਲ ਪੁਰਖ ਵਾਹਿਗੁਰੂ ਕੋਲੋਂ ਉਸ ਕਲਗੀਧਰ ਸਰਕਾਰ ਨੇ ਮੰਗੀ ਸੀ, ਉਹਨਾਂ ਚੋਂ ਪਹਿਲੀ ਕਿਸ਼ਤ ਭਾਈ ਦਇਆ ਸਿੰਘ ਨੇ ਅਦਾ ਕੀਤੀ। ਸੱਚੇ ਪਾਤਸ਼ਾਹ ਮੇਰਾ ਸੀਸ ਤੇਰੇ ਚਰਨਾਂ ਵਿੱਚ ਹਾਜ਼ਰ ਹੈ। ਗਰੀਬ ਨਵਾਜ ਨੇ 40,000 ਦੀ ਗਿਣਤੀ ਵਿੱਚ ਉਸ ਦਇਆ ਸਿੰਘ ਦਾ ਸੀਸ ਆਪਣੀ ਤਲਵਾਰ ਜਿਹਨੂੰ ਅਸੀਂ ਕਿਰਪਾਨ ਕਹਿੰਦੇ ਹਾਂ ਉਹਦੇ ਨਾਲ ਝਟਕਾਇਆ। ਸਾਰੀ ਸੰਗਤ ਦੇ ਸਾਹਮਣੇ ਖੂਨ ਨਾਲ ਭਲੀ ਹੋਈ। ਦੂਸਰੀ ਵਾਰ ਬਹੁਤ ਸਾਰੇ ਸਿੰਘ ਜਿਹੜੇ ਸਨ ਨਾ ਕੱਕੇ ਪਿੱਲੇ, ਉਹ ਟੁਰ ਗਏ। ਕਈਆਂ ਨੇ ਜਗਤ ਮਾਤਾ ਗੁਜਰੀ ਜੀ ਕੋਲ ਰਿਪੋਰਟ ਕੀਤੀ, ਮਾਤ ਜੀ ਅੱਜ ਪਤਾ ਨਹੀਂ ਭਾਗ ਜੀ ਨੂੰ ਕੀ ਗੱਲ ਹੈ, ਉਹ ਸਿੱਖਾਂ ਦੇ ਸਿਰ ਵੱਢੀ ਜਾਂਦੇ ਨੇ। ਤਨ ਤਨ ਮਾਤਾ ਗੁਜਰੀ ਜੀ ਕਹਿਣ ਲੱਗੇ, ਪਿਆਰਿਓ ਮੇਰਾ ਜੋ ਹੈ ਨਾ ਕਾਕਾ, ਮੇਰਾ ਗੋਬਿੰਦ ਰਾਏ ਜਿਹੜਾ ਕੰਮ ਕਰਦਾ ਹੈ ਨਾ ਨਿਰੰਕਾਰ ਦੇ ਹੁਕਮ ਨਾਲ ਕਰਦਾ ਹੈ, ਮੈਂ ਉਹਦੇ ਕੰਮ ਚ ਦਖਲ ਅੰਦਾਜ਼ੀ ਨਹੀਂ ਕਰ ਸਕਦੀ। ਇੱਕ ਸੀਸ ਹੋਰ ਚਾਹੀਦਾ। ਇੱਕ ਵਿਅਕਤੀ ਉੱਠਿਆ ਜਿਹਦਾ ਨਾਂ ਧਰਮਦਾਸ, ਦਿੱਲੀ ਦੇ ਰਹਿਣ ਵਾਲਾ। ਕਿੱਡਾ ਹਨੇਰੇ ਦਿੱਲੀ, ਜਿੱਥੇ ਚੰਗੇਜ਼ ਖਾਨ ਨੇ ਕਈ ਪਹਿਰ ਆਪਣੀ ਤਲਵਾਰ ਨੰਗੀ ਕੱਢ ਕੇ ਰੱਖੀ, ਨੰਗੀ ਤਲਵਾਰ ਦਾ ਅਰਸੀ ਖਲੋਤੀ ਹੋਈ ਦਾ ਕਤਲੇਆਮ ਕਰੀ ਜਾਓ। ਇਸ ਧਰਤੀ ਤੇ ਹਰ ਜਰਵਾਣੇ ਨੇ ਉਹਨਾਂ ਮਾਸੂਮਾਂ ਦੇ ਖੂਨ ਕੀਤੇ, ਧਰਤੀ ਰੰਗ ਛੱਡੀ, ਕਿਸੇ ਨੇ ਲਿਹਾਜ਼ ਨਾ ਕੀਤਾ। ਰਾਜਧਾਨੀ ਦਾ ਗੜ ਜਿਹੜਾ ਦਿੱਲੀ ਸਦੀਆਂ ਤੋਂ ਬਣਿਆ ਰਿਹਾ, ਉਸ ਧਰਤੀ ਵਿੱਚੋਂ ਇੱਕ ਧਰਮੀ ਆਦਮੀ ਉੱਠਿਆ, ਕਹਿਣ ਲੱਗਾ ਸਰਕਾਰ ਮੈਂ ਆਪ ਜੀ ਦੇ ਚਰਨਾਂ 'ਚ ਸੀਸ ਅਰਪਣ ਕਰਦਾ ਹਾਂ। ਗਰੀਬ ਨਵਾਜ ਨੇ ਆਖਿਆ, ਤੇਰਾ ਨਾਂ ਧਰਮਦਾਸ, ਦਿੱਲੀ, ਦਿੱਲੀ 'ਚੋਂ ਧਰਮ। ਅਕਾਲ ਪੁਰਖ ਵਾਹਿਗੁਰੂ ਤੇਰੀ ਬੜੀ ਬਖਸ਼ਿਸ਼ ਹੈ, ਜਿਸ ਗੁਣਾ ਸੰਯੁਕਤ ਜਿਨ੍ਹਾਂ ਗੁਣਾਂ ਦਾ ਮਾਲਕ, ਮੈਂ ਤੇਰੇ ਖਾਲਸੇ ਨੂੰ ਤੇਰੇ ਹੁਕਮ ਨਾਲ ਦੇਖਣਾ ਚਾਹੁੰਦਾ ਸਾਂ। ਦੂਸਰੀ ਕਿਸ਼ਤ, ਜੇ ਕੋਈ ਆਦਮੀ ਦਇਆਵਾਨ ਹੈ, ਖਾਲਸੇ ਵਿੱਚ ਧਰਮ ਵੀ ਚਾਹੀਦਾ। ਆਖੋ ਸਤਨਾਮ। ਧਰਮ ਇਹ ਨਹੀਂ ਨਾ ਪਸ਼ੂ ਵੀ ਸਮਾਨਾ, ਜੋ ਆਦਮੀ ਧਰਮ ਤੋਂ ਹੀਣਾ ਹੈ ਉਹ ਪਸ਼ੂ ਦੇ ਬਰਾਬਰ ਹੈ। ਗਰੀਬ ਨਵਾਜ ਨੇ ਉਸ ਨੂੰ ਵੀ ਬਾਹੋਂ ਫੜ ਕੇ, ਇੱਕ ਗੱਲ ਮੈਂ ਯਾਦ ਕਰਾ ਦਿਆਂ, ਤੰਬੂ ਛੋਟਾ ਲੱਗਾ ਹੋਇਆ ਸੀ। ਇਹ ਨਹੀਂ ਵੀ ਤੰਬੂ ਨਹੀਂ ਸੀ ਹੈਗਾ, ਪਰ ਉਸ ਤੰਬੂ ਵਿੱਚ ਜਿਹੜੀਆਂ ਵਸਤੂਆਂ ਪਈਆਂ ਸਨ ਉਹ ਹੋਰ ਸਨ। ਗਰੀਬਾਂ ਨੂੰ ਅੱਜ ਤੰਬੂ ਚ ਲੈ ਕੇ ਨਹੀਂ ਗਏ। ਮੇਰੀ ਸਰਕਾਰ ਜਿਹੜੀ ਹੈ ਨਾ ਹਰ ਕੰਮ ਨੂੰ ਪ੍ਰਤੱਖ ਰੂਪ ਵਿੱਚ ਕਰਦੀ ਏ, ਸ਼ਕਤੀਸ਼ਾਲੀ ਹੈ। ਗਰੀਬਾਂ ਵਾਜ ਨੇ ਫੜਿਆ, ਉਹਦਾ ਸੀਸ ਵੀ ਕੱਟਿਆ ਤੇ ਕੱਟ ਕੇ ਧਰ ਥੱਲੇ ਸੀਸ ਅਲੱਗ, ਦੋਵੇਂ ਚੀਜ਼ਾਂ ਪਈਆਂ ਹੋਈਆਂ। ਗਰੀਬਾਂ ਵਾਜ ਨੇ ਫਿਰ ਉਹ ਸ੍ਰੀ ਸਾਹਿਬ ਸੂਤ ਕੇ ਆਖਿਆ, ਪਿਆਰਿਓ ਮੈਨੂੰ ਤੁਹਾਡੇ ਵਿੱਚੋਂ ਫਿਰ ਇੱਕ ਸੀਸ ਦੀ ਹੋਰ ਲੋੜ ਹੈ। ਸਾਰੀ ਸੰਗਤ ਘਬਰਾ ਗਈ, ਬਹੁਤ ਸਾਰੇ ਲੋਕ ਉੱਠ ਕੇ ਚਲੇ ਗਏ। ਧਿਆਨ ਰੱਖਣਾ, ਰੁੱਖਾਂ ਨੂੰ ਵੀ ਲਿਖਦੇ ਨੇ, ਬਹੁਤ ਸਾਰੇ ਲੋਕ ਘਬਰਾ ਕੇ ਤੁਰ ਗਏ ਵੀ ਇਹ ਸੀਸ ਵੱਢਣ ਦਾ ਕਰਮ ਪਤਾ ਨਹੀਂ ਦੋ ਵਿਅਕਤੀ ਹੋ ਗਏ ਨੇ ਤੇ ਤੀਸਰੇ ਦੀ ਵਾਰੀ ਫਿਰ ਮੰਗੀ ਜਾ ਰਹੇ ਨੇ। ਪਰ ਜਿਨ੍ਹਾਂ ਦਾ ਆਪਣੇ ਗੁਰੂ ਤੇ ਅਟੁੱਟ ਭਰੋਸਾ ਹੈ, ਇਹਨਾਂ ਤੁਕਾਂ ਦੇ ਆਧਾਰ ਤੇ ਜੋ ਕਈ ਦਾਕੇ ਪਹਿਲੋਂ ਗੁਰਬਾਣੀ ਚ ਕਿਹਾ ਸੀ, ਬਾਬਾ ਜੀ ਕਹਿੰਦੇ ਨੇ ਭਾਈ ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣਕਾ, ਤੋ ਆਓ ਹਮਾਰੇ ਪਾਸ। ਜੇ ਤੈਨੂੰ ਸ਼ੌਕ ਹੈ ਉਸ ਪਿਆਰੇ ਦੀ ਗਲੀ ਚੋਂ ਲੰਘਣ ਦਾ, ਆਪਣੇ ਸੀਸ ਨੂੰ ਤਲੀ ਤੇ ਰੱਖ ਕੇ ਤਾਂ ਹੀ ਸਾਡੇ ਇਸ ਵਿਹੜੇ ਵਿੱਚੋਂ ਨੰਗੀ ਗਲੀ ਦੇ ਵਿੱਚੋਂ ਉੱਠਿਆ ਆਦਮੀ, ਤੁਰਿਆ ਆ ਰਿਹਾ, ਨਮਸਕਾਰ ਕੀਤੀ। ਸਰਕਾਰ ਨੇ ਪੁੱਛਿਆ ਭਾਈ ਤੇਰਾ ਨਾਂ ਕੀ ਹੈ? ਕਹਿੰਦਾ ਜੀ ਮੇਰਾ ਨਾਂ ਹਿੰਮਤ ਰਾਏ। ਕਿੱਥੋਂ ਦੇ ਰਹਿਣ ਵਾਲੇ ਹੋ? ਜਗਨਨਾਥਪੁਰੀ। ਧਿਆਨ ਰੱਖਣਾ ਜਗਨਨਾਥਪੁਰੀ, ਮੈਂ ਆਪ ਦਰਸ਼ਨ ਕਰਕੇ ਆਇਆ। ਸਰਬ ਧਰਮ ਸੰਮੇਲਨ ਚ ਬੁਲਾਇਆ ਸੀ, ਕੁਝ ਵਕਤ ਹੋਣ ਕਰਕੇ ਮੈਂ ਆਪ ਦਰਸ਼ਨ ਕੀਤੇ ਨੇ। ਉਥੋਂ ਦਾ ਮਹਾਰਾਜਾ, ਉਸ ਨੂੰ ਸੁਪਨਾ ਆਇਆ, ਉਹਦਾ ਨਾਂ ਸੀ ਇੰਦਰ ਦਮਨ। ਰਾਤੀ ਸੁਪਨਾ ਆਇਆ, ਤੇਰੇ ਰਾਜ ਵਿੱਚ ਫਲਾਨੇ ਰੁੱਖ ਦੇ ਥੱਲੇ ਇੱਕ ਬਕਸਾ ਪਿਆ ਹੋਇਆ ਜਿਸ ਵਿੱਚ ਸ੍ਰੀ ਕ੍ਰਿਸ਼ਨ ਜੀ ਮਹਾਰਾਜ ਦੀਆਂ ਅਸਥੀਆਂ ਪਈਆਂ ਹੋਈਆਂ। ਅਸਥੀਆਂ ਕਿਵੇਂ ਬਣ ਗਈਆਂ? ਸ੍ਰੀ ਰਾਮ ਚੰਦਰ ਜੀ ਮਹਾਰਾਜ ਨੇ ਬਾਲੀ ਨੂੰ ਮਾਰਿਆ ਤੇ ਬਾਲੀ ਕਚੀਟੀਆਂ ਲੈ ਕੇ ਪਿਆ, ਕਹਿਣ ਲੱਗਾ ਸਵਾਦ ਨਹੀਂ ਆਇਆ, ਮੇਰੇ ਸਾਹਮਣੇ ਕਦੇ ਮਾਰ ਦੋ ਤੇ ਤਾਂ ਸਵਾਦ ਆਇਆ। ਰੁੱਖ ਦੇ ਓਹਲੇ ਹੋ ਕੇ ਤੀਰ ਮਾਰਿਆ। ਸ੍ਰੀ ਰਾਮ ਚੰਦਰ ਜੀ ਨੇ ਕਿਹਾ ਮੈਂ ਮਰਿਆਦਾ ਪੁਰਸ਼ੋਤਮ ਹਾਂ, ਮੇਰਾ ਤੇਰੇ ਨਾਲ ਕੋਈ ਵੈਰ ਨਹੀਂ, ਪਰ ਤੂੰ ਮਰਿਆਦਾ ਨੂੰ ਭੰਗ ਕੀਤਾ, ਜੇ ਤੈਨੂੰ ਕ੍ਰੋਧ ਹੈ ਮੈਂ ਅਗਲੇ ਜਨਮ ਵਿੱਚ ਇਹ ਤਰ੍ਹਾਂ ਬਦਲਾ ਦੇ ਦਿਆਂਗਾ। ਉਹ ਸ਼ਿਕਾਰੀ ਜੋ ਸ੍ਰੀ ਕ੍ਰਿਸ਼ਨ ਜੀ ਮਹਾਰਾਜ ਨੂੰ ਪ੍ਰਭਾਵ ਤੀਰਥ ਤੇ ਲੇਟਿਆ, ਜਿਸ ਸ਼ਿਕਾਰੀ ਨੇ ਤੀਰ ਮਾਰਿਆ ਸੀ ਉਹਦਾ ਨਾਂ ਸੀ ਜਰ। ਜਰ ਨੇ ਮਾਰਿਆ ਤੀਰ, ਉਸ ਤੋਂ ਮਗਰੋਂ ਸ੍ਰੀ ਕ੍ਰਿਸ਼ਨ ਜੀ ਮਹਾਰਾਜ ਇਸ ਲੋਕ ਤੋਂ ਗਏ। ਉਥੇ ਪੈ ਸਰੀਰ ਦਾ ਸੜਾਂਦ ਹੋ ਗਈ, ਅਸਥੀਆਂ ਬਚੀਆਂ। ਕਿਸੇ ਪ੍ਰੇਮੀ ਨੇ ਉਹਨਾਂ ਅਸਥੀਆਂ ਨੂੰ ਇਕੱਠਿਆਂ ਕਰਕੇ ਇੱਕ ਰੁੱਖ ਦੇ ਥੱਲੇ ਨੱਪ ਦਿੱਤਾ। ਆਕਾਸ਼ਵਾਣੀ ਹੋਈ ਇੰਦਰ ਦਮਨ ਉੜੀਸਾ ਦੇ ਮਹਾਰਾਜੇ ਨੂੰ, ਫਲਾਨੇ ਰੁੱਖ ਦੇ ਥੱਲੇ ਸੰਦੂਕ ਦੇ ਵਿੱਚ ਅਸਥੀਆਂ ਪਈਆਂ ਨੇ, ਮੰਦਰ ਬਣਵਾਓ, ਉਹਦਾ ਨਾਂ ਜਗਨਨਾਥ ਮੰਦਰ ਰੱਖਿਆ ਜਾਏ, ਆਖੋ ਸਤਨਾਮ। ਇੰਦਰ ਦਮਨ ਨੇ ਦਿਨ ਚੜੇ ਆਪਣੇ ਸੇਵਕਾਂ ਸਮੇਤ ਉਥੇ ਜਾ ਕੇ ਉਹ ਸੰਦੂਕ ਕਢਾਇਆ ਤੇ ਸੰਦੂਕ ਕਢਾ ਕੇ ਜਿਸ ਵੇਲੇ ਮੰਦਰ ਬਣਾਉਣ ਦੀ ਗੱਲ ਸਾਹਮਣੇ ਆਈ, ਵਿਸ਼ਵਕਰਮਾ ਨੂੰ ਕਿਹਾ, ਬੇਨਤੀ ਕੀਤੀ, ਆਪ ਮੰਦਰ ਤਿਆਰ ਕਰੋ। ਵਿਸ਼ਵਕਰਮਾ ਨੇ ਆ ਕੇ ਆਖਿਆ, ਮਹਾਰਾਜਾ ਇੰਦਰ ਦਮਨ ਇਹ ਮੰਦਰ ਤਿਆਰ ਹੋ ਸਕੇਗਾ, ਮੂਰਤੀ ਬਣੇਗੀ, ਪਰ ਧਿਆਨ ਰੱਖਣਾ ਜਦੋਂ ਤੱਕ ਮੂਰਤੀ ਮੁਕੰਮਲ ਨਾ ਹੋ ਜਾਵੇ ਤੂੰ ਦਰਸ਼ਨ ਕਰਨ ਵਾਸਤੇ ਨਹੀਂ ਆਉਣਾ, ਤੂੰ ਨਹੀਂ ਆ ਸਕਦਾ। ਪਰ ਤਾਕਤਵਰ ਬੰਦਿਆਂ ਨੂੰ ਹੰਕਾਰ ਹੁੰਦਾ ਹੀ ਹੈ ਵੀ ਮੈਂ ਆਪਣੀ ਤਾਕਤ ਨਾ ਵਿਖਾਵਾਂ ਤੇ ਮੈਨੂੰ ਬੰਦਾ ਕੌਣ ਕਵੇਗਾ। ਮੂਰਤੀ ਤਿਆਰ ਹੋ ਰਹੀ ਹੈ, ਪੈਰਾਂ ਤੋਂ ਲੈ ਕੇ ਸਿਰ ਤੱਕ ਮੂਰਤੀ ਤਿਆਰ ਹੋਈ, ਬਾਹਾਂ ਲੱਗਣ ਵਾਲੀਆਂ ਸਨ। ਧਿਆਨ ਰੱਖਣਾ ਕਦੇ ਜਾ ਕੇ ਦਰਸ਼ਨ ਕਰੋ, ਮੈਂ ਦਰਸ਼ਨ ਕਰਕੇ ਆਇਆ, ਪਰ ਆਪ ਆਪਣੀ ਇਕੱਲੇ ਹੀ ਜਾਣਾ, ਕਿਸੇ ਬੱਚੀ ਨੂੰ ਮਾਤਾ ਨੂੰ ਭੈਣ ਨੂੰ ਨਾਲ ਲੈ ਕੇ ਉਸ ਮੰਦਰ ਵਿੱਚ ਨਹੀਂ ਜਾਣਾ, ਆਖੋ ਸਤਨਾਮ। ਇਸ ਪ੍ਰਕਾਰ ਦੀਆਂ ਮੰਦਰ ਦੇ ਬਾਹਰ ਮੂਰਤੀਆਂ ਬਣੀਆਂ ਹੋਈਆਂ ਨੇ, ਜੋ ਕੋਈ ਵੀ ਭਲਾ ਪੁਰਸ਼ ਉਹਨਾਂ ਮੂਰਤੀਆਂ ਨੂੰ ਦੇਖ ਨਹੀਂ ਸਕਦਾ, ਧਿਆਨ ਰੱਖਣਾ ਮੈਂ ਦੇਖ, ਇਸ ਕਰਕੇ ਕਿ ਮੈਂ ਪ੍ਰਚਾਰਕ ਹਾਂ। ਇੰਦਰ ਦਮਨ ਨੂੰ ਜਲਦੀ ਸੀ, ਉਹਨੇ ਆਖਿਆ ਬੜੇ ਦਿਨ ਲੱਗ ਗਏ ਨੇ, ਮੈਂ ਦੇਖਾਂ ਤੇ ਸਹੀ ਬਾਬੇ ਦੀ ਮੂਰਤੀ ਬਣੀ ਹੈ ਕਿ ਨਹੀਂ ਬਣੀ। ਵਿਸ਼ਕਰਮਾ ਮੂਰਤੀ ਬਣਾ ਰਿਹਾ ਸੀ, ਜਦੋਂ ਪ੍ਰਵੇਸ਼ ਕੀਤਾ ਰਾਜੇ ਇੰਦਰ ਦਮਨ ਨੇ, ਉਸ ਵੇਲੇ ਵਿਸ਼ਕਰਮਾ ਅਲੋਪ ਹੋ ਗਿਆ, ਕਹਿਣ ਲੱਗਾ ਤੂੰ ਗੁਸਤਾਖੀ ਕੀਤੀ ਹੈ, ਇਸ ਕਰਕੇ ਇੰਨਾ ਹੀ ਬਣਿਆ। ਉਹ ਜਗ੍ਹਾ ਜਿਸ ਦੀਆਂ ਬਾਹਾਂ ਨਹੀਂ ਹੈਗੀਆਂ, ਜਿਨ੍ਹਾਂ ਦੇ ਗੁਰੂ ਦੀਆਂ ਬਾਹਾਂ ਨਹੀਂ, ਤੇ ਗੁਰੂ ਕੇ ਪਿਆਰਿਓ ਜਿਸ ਬੰਦੇ ਦੀਆਂ ਬਾਹਾਂ ਨਾ ਹੋਣ, ਉਹਦੇ ਵਿੱਚ ਹਿੰਮਤ ਪੈਦਾ ਹੀ ਨਹੀਂ ਹੋ ਸਕਦੀ। ਆਖੋ ਸਤਨਾਮ। ਉਸ ਧਰਤੀ ਤੋਂ ਜਿਨ੍ਹਾਂ ਦੇ ਗੁਰੂ ਦੀਆਂ ਬਾਹਾਂ ਨਹੀਂ, ਇੱਕ ਵਿਅਕਤੀ ਉਥੋਂ ਤੁਰਿਆ, ਸੀਸ ਪੇਟ ਵਾਸਤੇ ਹਾਜ਼ਰ ਹੋਇਆ, ਸਰਕਾਰ ਨੇ ਉਹਦਾ ਸੀਸ ਵੀ ਆਪਣੇ ਸ੍ਰੀ ਸਾਹਿਬ ਨਾਲ ਭੇਟ ਕਰਕੇ ਉਥੇ ਥੱਲੇ ਰੱਖ ਦਿੱਤਾ। ਸ਼ੰਕਾ ਹੋਵੇਗਾ, ਕਈ ਆਦਮੀ ਸੋਚਦੇ ਨੇ, ਕਿਉਂਕਿ ਬਹੁਤ ਸਾਰੇ ਬੰਦਿਆਂ ਨੂੰ ਗੁਰੂ ਦੀ ਇਸ ਕਰਨੀ ਤੇ ਭਰੋਸਾ ਕੋਈ ਨਹੀਂ। ਯਾਦ ਰੱਖਣਾ, ਜਿਹੜਾ ਬਗੀਚਾ ਸੁੱਕਣਾ ਸ਼ੁਰੂ ਹੋ ਜਾਵੇ, ਇੱਕ ਵਾਰੀ ਆਖੋ ਸਤਨਾਮ ਸ੍ਰੀ। ਘੜੀ ਪਈ ਸੀ ਇੱਥੇ, ਖੋਰੇ ਮੈਂ ਹੀ ਜੇਬ ਚ ਪਾ ਲਈ, ਨਹੀਂ ਜੇਬ ਚ ਤਾਂ ਨਹੀਂ, ਕਿਸੇ ਗੁਰੂ ਨੇ ਸੇਵਾ ਕੀਤੀ ਪਿਆਰੇ ਨੇ ਭਾਈ, ਘੜੀ ਜਿਹੜੀ ਆ, ਕਿਉਂਕਿ ਮੈਨੂੰ ਉੱਤੇ ਦੇਖਣਾ ਪੈਂਦਾ ਬਾਰ ਬਾਰ, ਤੇ ਮੈਂ ਇੱਥੇ ਰੱਖੀ ਸੀ। ਅੱਜ ਵਿਸਾਖੀ ਆ, ਵਿਸਾਖੀ ਆ, ਵਿਸਾਖੀ ਆ, ਕੋਈ ਗੱਲ ਨਹੀਂ, ਇਸ ਕਰਕੇ ਮੈਨੂੰ ਦੱਸਦੇ ਅਜੇ ਵੀ ਟਾਈਮ ਹੋ ਗਿਆ, ਫਿਰ ਨਾ ਆਖਿਆ ਜੇ ਵੀ ਟਾਈਮ ਅੱਗੇ ਲੰਘ ਗਿਆ। ਮੈਂ ਕਦੇ ਆਪਣੀ ਜ਼ਿੰਦਗੀ ਵਿੱਚ ਇੱਕ ਮਿੰਟ ਇੱਕ ਸੈਕਿੰਡ ਵੀ ਆਪਣੇ ਟਾਈਮ ਤੋਂ ਅੱਗੇ ਜਾਣਾ ਨਹੀਂ ਚਾਹੁੰਦਾ, ਮੇਰੀ ਆਦਤ ਵਿੱਚ ਨਹੀਂ ਹੈ, ਧਿਆਨ ਰੱਖਣਾ। ਇਸ ਕਰਕੇ ਕੋਈ ਵੀ ਆਦਮੀ ਉਂਗਲ ਨਾਲ ਇਸ਼ਾਰਾ ਕਰ ਦੇਵੇ, ਮੈਂ ਤੁਰੰਤ ਬੰਦ ਕਰ ਦਿਆਂਗਾ। ਇੱਕ ਵਾਰੀ ਆਖੋ ਸਤਨਾਮ। ਹਜ਼ੂਰ ਨੇ ਯਾਦ ਰੱਖਣਾ ਕਿ ਜਿਹੜੇ ਬਗੀਚੇ ਸੁੱਕ ਜਾਂਦੇ ਨੇ, ਸਿਆਣੇ ਮਾਲੀ ਉਹਨਾਂ ਬਗੀਚਿਆਂ ਨੂੰ ਪਿਉਂਦ ਲਾ ਕੇ ਨਾ ਹਰਿਆ ਭਰਿਆ ਕਰਕੇ ਫਲਦਾਰ ਬਣਾ ਦਿੰਦੇ ਨੇ। ਸਿਆਣੇ ਜਿਹੜੇ ਬਗੀਚਿਆਂ ਦੇ ਮਾਲਕ ਮਾਲੀ ਹੋਵੇ ਸਿਆਣਾ, ਉਹਨੂੰ ਹਰਿਆ ਭਰਿਆ। ਇਸੇ ਤਰ੍ਹਾਂ ਮੇਰੀ ਸਰਕਾਰ ਨੇ ਜਿਹੜੀ ਹਿੰਦੁਸਤਾਨ ਦੀ ਜਨਤਾ ਸੁੱਕ ਗਈ ਸੀ, ਗੈਰਤ ਅਣਖ ਜਿਨ੍ਹਾਂ ਦੇ ਵਿੱਚ ਨਹੀਂ ਸੀ ਹੈਗਾ ਨਾ, ਮੇਰੀ ਸਰਕਾਰ ਨੇ ਉਹਨਾਂ ਵਿੱਚ ਫਿਰ ਇੱਕ ਚੀਜ਼ ਭਰਨੀ ਸੀ, ਇੱਕ ਇੱਕ ਨਾੜ ਵਿੱਚੋਂ ਖੂਨ ਕੱਢ ਦੇਣਾ ਸੀ, ਤੇ ਤਾਂ ਉਹ ਚੀਜ਼ ਭਰੀ ਜਾਣੀ ਸੀ। ਪਹਿਲੀ ਗੰਦੀ ਚੀਜ਼ ਨਿਕਲੇ ਤਾਂ ਦੂਜੀ ਚੀਜ਼ ਪੈ ਸਕਦੀ ਆ। ਹਜ਼ੂਰ ਨੇ ਫਿਰ ਆਖਿਆ ਮੈਨੂੰ ਇੱਕ ਸਿਰ ਹੋਰ ਚਾਹੀਦਾ। ਇੱਕ ਬੰਦਾ ਨੀਵੀਂ ਪਾਈ, ਬੜੇ ਪਿਆਰ ਬੜੀ ਸ਼ਰਧਾ ਨਾਲ ਤੁਰਿਆ ਆ ਰਿਹਾ। ਸੁਣਾਓ ਜੀ, ਤੁਹਾਡਾ ਨਾਂ ਕੀ ਹੈ? ਮੇਰਾ ਨਾਂ ਜੀ ਮੋਕਮ ਚੰਦ ਹੈ। ਇਹ ਮੋਕਮ ਚੰਦ ਕੌਣ ਹੈ? ਆਪ ਕਦੇ ਕਾਠੀਆਵਾੜ ਗੁਜਰਾਤ ਵਿੱਚ ਜਾਓ, ਉਸ ਇਲਾਕੇ ਸਮੁੰਦਰ ਦੇ ਕੰਢੇ ਤੇ ਸਤਪੁਰੀਆਂ ਨੇ, ਸਤਪੁਰੀਆਂ ਵਿੱਚੋਂ ਇੱਕ ਦੁਆਰਕਾਪੁਰੀ ਹੈ, ਧਿਆਨ ਰੱਖਣਾ। ਯਾਦਵ ਕੁੱਲ ਦੇ ਬੰਦਿਆਂ ਦੀ ਬੜੇ ਸਮੇਂ ਤੱਕ ਇਹ ਰਾਜਧਾਨੀ ਰਹੀ ਆ, ਬੜੇ ਸਮੇਂ ਤੱਕ। ਇੱਥੇ ਇੱਕ ਮੰਦਿਰ ਬਣਿਆ ਦੁਆਰਕਾ ਵਿੱਚ, ਧਿਆਨ ਰੱਖਣਾ, ਕਦੇ ਜਾਣਾ ਦਰਸ਼ਨ ਕਰੋ। ਉਸ ਮੰਦਿਰ ਦਾ ਨਾਂ ਹੈ ਰਣ ਛੋੜ। ਇੱਕ ਵਾਰੀ ਆਖੋ ਸਤਨਾਮ। ਸ੍ਰੀ ਕ੍ਰਿਸ਼ਨ ਜੀ ਮਹਾਰਾਜ ਸਾਰੀ ਜ਼ਿੰਦਗੀ ਅਰਜਨ ਨੂੰ ਯੁੱਧ ਕਰਨ ਦਾ ਉਪਦੇਸ਼ ਦਿੰਦੇ ਰਹੇ, ਪਰ ਇਸ ਮੁਕਾਮ ਤੇ ਯੁੱਧ ਵਿੱਚ ਸ੍ਰੀ ਕ੍ਰਿਸ਼ਨ ਜੀ ਮਹਾਰਾਜ ਮੈਦਾਨੇ ਜੰਗ ਚੋਂ ਭੱਜ ਗਏ, ਤੱਤੇ ਮੈਦਾਨ ਰਣ ਤੱਤੇ ਨੂੰ ਛੱਡ ਗਏ, ਤੇ ਸ੍ਰੀ ਕ੍ਰਿਸ਼ਨ ਜੀ ਦਾ ਨਾਂ ਰਣ ਛੋੜ ਪੈ ਗਿਆ। ਤੇ ਉਹਨਾਂ ਨੇ ਆਖਿਆ ਮੈਦਾਨ ਵਿੱਚੋਂ ਭੱਜਣਾ ਵੀ ਇੱਕ ਰਾਜਨੀਤੀ ਹੈ। ਨਤੀਜਾ ਇਹ ਹੋਇਆ ਕਿ ਦੁਨੀਆ ਜੰਗ ਵਿੱਚੋਂ ਮੈਦਾਨਾਂ ਵਿੱਚੋਂ ਰਾਜਨੀਤੀ ਦੱਸ ਕੇ ਆਪਣੀ ਜਾਨ ਬਚਾ ਕੇ ਭੱਜਣ ਲੱਗ ਪਏ, ਆਪਣੇ ਸਰੀਰਾਂ ਨਾਲ ਪਿਆਰ ਕਰਨ ਲੱਗ ਪਏ। ਮੇਰੀ ਸਰਕਾਰ ਨੇ ਆਖਿਆ ਕਿਆ ਕਮਾਲ ਹੈ ਨਿਰੰਕਾਰ। ਉਹ ਧਰਤੀ ਵਿੱਚ ਉਹ ਬੰਦਾ ਆਇਆ ਜੋ ਮੋਹ ਕੰਮ, ਜਿਹੜਾ ਆਪਣੇ ਸਰੀਰ ਨਾਲ ਮੋਹ ਹੀ ਕੋਈ ਨਹੀਂ ਹੈਗਾ, ਉਹ ਆਦਮੀ ਨਿਤਰਿਆ। ਗਰੀਬ ਨਵਾਜ ਨੇ ਉਸਦਾ ਸਿਰ ਵੀ ਝਟਕਾਇਆ, ਚੌਰ ਚਾਰ ਆਦਮੀ ਸੀਸ ਪੇਟ ਕਰ ਚੁੱਕੇ ਨੇ। ਗਰੀਬ ਨਵਾਜ ਨੇ ਉਹਨਾਂ ਤੁਕਾਂ ਦੀ ਰਾਹ ਤੇ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੈ ਦਲ ਗਏ ਮਾਨ ਦੇ ਆਧਾਰ ਤੇ ਪੰਜ ਵਿਅਕਤੀ ਪੰਜ ਪਿਆਰੇ ਪੰਜ ਪਰਵਾਨ ਦੇ ਹਿਸਾਬ ਨਾਲ ਹਜ਼ੂਰ ਨੇ ਫੇਰ ਸੀਸ ਮੰਗਿਆ। ਸ੍ਰੀ ਸਾਹਿਬ ਵਿੱਚੋਂ ਖੂਨ ਚੋਰਿਆ ਹੈ, ਕਿਵੇਂ ਬਹਿਣ ਵਿਚਾਰੇ ਉਹ ਲੋਕ ਜਿਨ੍ਹਾਂ ਨੂੰ ਗੁਰੂ ਤੇ ਵਿਸ਼ਵਾਸ ਨਹੀਂ, ਉਹ ਕਿਵੇਂ ਬਹਿਣ ਜਿਨ੍ਹਾਂ ਨੇ ਗੁਰੂ ਕਾ ਲੰਗਰ ਖਾ ਕੇ ਆਪਣੇ ਸਰੀਰਾਂ ਨੂੰ ਖਰਾਬ ਕੀਤਾ, ਸਿਮਰਨ ਨਹੀਂ ਕੀਤਾ, ਬੰਦਗੀ ਨਹੀਂ ਕੀਤੀ, ਬਾਣੀ ਨਹੀਂ ਪੜ੍ਹੀ। ਜੇ ਪੜ੍ਹੀ ਹੈ ਤੇ ਜ਼ਬਾਨੀ ਪੜ੍ਹੀ ਹੈ, ਆਤਮਾ ਵਿੱਚੋਂ ਨਹੀਂ ਪੜ੍ਹੀ। ਮੈਨੂੰ ਇੱਕ ਸੀਸ ਹੋਰ ਚਾਹੀਦਾ। ਇੱਕ ਵਿਅਕਤੀ ਆਇਆ, ਸੁਣਾ ਬਈ ਪਿਆਰੇ ਤੇਰਾ ਨਾਂ ਕੀ ਹੈ? ਕਹਿਣ ਲੱਗਾ ਜੀ ਮੇਰਾ ਨਾਂ ਸਾਹਿਬ ਚੰਦ ਹੈ, ਬਚਿੱਤਰ ਵੀਰ। ਇਹਦੀ ਦਾਸੀ ਸੀ ਸੁਦੇਸ਼। ਸੁਦੇਸ਼ ਦੇ ਪੇਟੋਂ ਬਿਦਰ ਜੀ ਪੈਦਾ ਹੋਏ, ਸਾਰੀ ਜ਼ਿੰਦਗੀ ਵਿਚਾਰੇ ਕੁੱਲੀ ਵਿੱਚ ਹੀ ਗੁਜ਼ਾਰਦੇ ਰਹੇ, ਸਾਹਿਬੀ ਮਿਲੀ ਕਦੇ ਨਾ। ਇਹਨਾਂ ਦੇ ਭਰਾਵਾਂ ਨੇ, ਕੌਰਵਾਂ ਨੇ, ਦੁਰਯੋਧਨ ਦੁਸ਼ਾਸਨ ਨੇ ਕਦੇ ਵੀ ਇਹਨਾਂ ਦਾ ਆਦਰ ਨਹੀਂ ਕੀਤਾ, ਜਦੋਂ ਕਿ ਇਹਦੇ ਭਰਾ ਹੀ ਲੱਗਦੇ ਸਨ। ਸੁਦੇਸ਼ ਦਾਸੀ ਦੇ ਪੇਟੋਂ ਪੈਦਾ ਹੋਣ ਕਰਕੇ ਇਸ ਧਰਤੀ ਵਿੱਚ ਉਹਨਾਂ ਲੋਕਾਂ ਨੂੰ ਕਦੇ ਵੀ ਉੱਚਤਾਈ ਪ੍ਰਾਪਤ ਨਾ ਹੋ ਸਕੀ। ਮੇਰੀ ਸਰਕਾਰ ਨੇ ਆਖਿਆ ਬਈ ਸਾਹਿਬਾਂ ਦੀ ਲੋੜ ਜ਼ਰੂਰ ਸੀ, ਸਾਹਿਬ ਇੱਕ ਹੋਣਾ ਚਾਹੀਦਾ ਸੀ, ਖਾਲਸੇ ਦੀ ਸਾਹਿਬੀ ਜ਼ਰੂਰ ਚਮਕੇਗੀ। ਹਜ਼ੂਰ ਨੇ ਉਹ ਸਾਹਿਬ ਚੰਦ ਨੂੰ ਝਟਕਾਇਆ, ਪੰਜ ਵਿਅਕਤੀ ਉਹਨਾਂ ਦੇ ਸਰੀਰ ਤੇ ਉਹਨਾਂ ਦੇ ਸਿਰ ਸਾਰਿਆਂ ਦੇ ਅਲੱਗ ਇੱਕ ਜਗ੍ਹਾ ਤੇ ਪਏ ਹੋਏ ਨੇ। ਸਾਰਿਆਂ ਸਰੀਰਾਂ ਨੂੰ ਮੇਰੇ ਗਰੀਬਨ ਵਾਜ ਨੇ ਚਿੱਟੀ ਚਾਦਰ ਨਾਲ ਢੱਕਿਆ। ਆਖੋ ਸਤਨਾਮ। ਅਬੁਲ ਤਰਾਨੀ, ਮੁਹੱਈਉਦੀਨ ਦੋਵੇਂ ਇੱਕ ਸਾਰ ਬੋਲਦੇ ਨੇ, ਕਹਿੰਦੇ ਨੇ ਵੀ ਇਸ ਕਲਾ ਤੋਂ ਅਸੀਂ ਬੜੇ ਪ੍ਰਭਾਵਿਤ ਹੋਏ। ਫਿਰ ਗਰੀਬਨ ਵਾਜ ਦੀ ਕਲਾ ਕਹਿੰਦੇ ਨੇ, ਉਹਨਾਂ ਨੂੰ ਕੜਾਈ ਕਹਿਣੀ ਨਹੀਂ ਸੀ ਆਉਂਦੀ, ਜਾਂ ਬਾਟਾ ਬਾਟਾ ਨਹੀਂ ਸੀ ਕਹਿ ਸਕਦੇ ਭਾਈ, ਸਰਬਲੋਹ ਦਾ ਬਾਟਾ ਉਹਨਾਂ ਦੀ ਭਾਸ਼ਾ ਵਿੱਚ ਨਹੀਂ। ਅਬੁਲ ਤਰਾਨੀ ਆਪਣੀ ਹਿਸਟਰੀ ਵਿੱਚ ਲਿਖਦਾ ਹੈ, ਰੁਕਾ ਨਵੀ ਸੀ ਆਈ ਡੀ ਦਾ ਆਦਮੀ, ਉਹ ਕਹਿੰਦਾ ਹੈ ਉਸ ਮਹਾਂਪੁਰਸ਼ ਨੇ ਜਿਸਨੇ ਪੰਜਾਂ ਵਿਅਕਤੀਆਂ ਦੇ ਸਿਰ ਲਾਏ ਸਨ, ਉਸ ਨੇ ਇੱਕ ਲੋਹੇ ਦੀ ਕੜਾਈ ਜਿਹਦੇ ਕੁੰਡੇ ਨਹੀਂ ਸੀ ਹੈਗੇ, ਕਿਉਂਕਿ ਬਾਟਾ ਕਹਿਣ ਦੀ ਉਹਨੂੰ ਜਾਜ ਨਹੀਂ ਸੀ, ਮੈਂ ਕੀ ਆਖਾਂ, ਉਹਨਾਂ ਦੀ ਭਾਸ਼ਾ 'ਚ ਬਾਟਾ ਵਰਤਿਆ ਹੀ ਨਹੀਂ ਕਦੇ। ਉਹ ਕਹਿੰਦੇ ਕੜਾਈ ਜਿਸਦੇ ਕੁੰਡੇ ਨਹੀਂ ਸੀ ਹੈਗੇ, ਉਸ ਨੂੰ ਉਸ ਮਹਾਂਪੁਰਸ਼ ਨੇ ਇੱਕ ਅਸਥਾਨ ਤੇ ਰੱਖਿਆ, ਉਹਦੇ ਵਿੱਚ ਫੇਰ ਉਹ ਕਹਿੰਦਾ ਵੀ ਲੋਹੇ ਦੀ ਕੋਈ ਚੀਜ਼, ਕਿਉਂਕਿ ਉਹਨਾਂ ਨੂੰ ਖੰਡਾ ਕਹਿਣ ਦੀ ਵੀ ਜਾਚ ਨਹੀਂ ਸੀ ਆਉਂਦੀ, ਲੋਹੇ ਦੀ ਕੋਈ ਚੀਜ਼ ਉਹਦੇ ਵਿੱਚ ਪਾਈ। ਉਹ ਕਹਿੰਦਾ ਠੀਕ, ਇਸ ਸਮੇਂ ਉਹਨਾਂ ਦੇ ਮਹਿਲ, ਉਹ ਇੱਕ ਇਸਤਰੀ ਲਿਖਦਾ ਧਿਆਨ ਰੱਖਣਾ, ਆਈ ਉਹਦੇ ਝੋਲੀ ਵਿੱਚ ਕੁਝ ਚਿੱਟੇ ਰੰਗ ਦੀ ਚੀਜ਼ ਸੀ ਜਿਹੜੀ ਉਸ ਮਹਾਂਪੁਰਸ਼ ਨੇ ਉਹਦੇ ਵਿੱਚ ਪਵਾਈ, ਤੇ ਬਹੁਤ ਸਮਾਂ ਤੱਕ ਉਹ ਮਹਾਂਪੁਰਸ਼ ਖੰਡਾ ਫੇਰ ਕੇ ਕੋਈ ਕਲਾਮ ਪੜਦਾ ਰਿਹਾ ਬੜੇ ਸਮੇਂ ਤੱਕ। ਉਹ ਕਹਿੰਦਾ ਜਦੋਂ ਕਲਾਮ ਪੂਰਾ ਹੋਇਆ, ਤੰਬੂ ਵਿੱਚ ਨਹੀਂ ਬਾਹਰ ਪੂਰੀ ਸੰਗਤ ਦੇ ਸਾਹਮਣੇ, ਜਦੋਂ ਕਲਾਮ ਪੂਰਾ ਹੋਇਆ ਉਹ ਮਹਾਂਪੁਰਸ਼ ਉੱਠਿਆ, ਉਸ ਨੇ ਉਹਨਾਂ ਝਟਕਾਏ ਹੋਏ ਸਰੀਰਾਂ ਉੱਤੇ ਕੁਝ ਪੜ ਕੇ ਛੱਟੇ ਮਾਰੇ। ਉਹ ਪੰਜੇ ਵਿਅਕਤੀ ਜਿਨ੍ਹਾਂ ਦੇ ਸਿਰ ਵੀ ਅਲੱਗ ਅਲੱਗ ਕਰ ਦਿੱਤੇ ਗਏ ਸਨ, ਰਲਾ ਦਿੱਤੇ ਗਏ ਸਨ, ਜੱਟ ਦਾ ਚੂਰ ਤੇ ਚੂਰ ਦਾ, ਨਾਈ ਤੇ ਨਾਈ ਦਾ, ਖੱਤਰੀ ਤੇ ਖੱਤਰੀ ਦਾ, ਹੋਰ ਕਿਸੇ ਰਲਾ ਦਿੱਤੇ। ਜਦੋਂ ਉੱਠੇ ਉਹ ਕਹਿੰਦੇ ਨੇ, ਦੋਵੇਂ ਮੁਸਲਮਾਨ ਸੀ ਆਈ ਡੀ ਦੇ, ਉਹ ਕਹਿੰਦੇ ਨੇ ਉਹ ਵਿਅਕਤੀ ਜਿਹੜੇ ਸਾਡੇ ਦੇਖਦਿਆਂ ਸਿਰ ਦਾ ਕੀਤਾ ਗਿਆ ਸੀ, ਕੋਈ ਕਲਾਮ ਪੜ੍ਹਦੇ ਪੜ੍ਹਦੇ ਸਾਡੇ ਇਤਿਹਾਸ ਵਿੱਚ ਲਿਖਿਆ, ਉਹਨਾਂ ਸਾਰਿਆਂ ਨੇ ਆਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ। ਉਹ ਲਿਖਦੇ ਨੇ ਕੋਈ ਕਲਾਮ ਪੜ੍ਹਦੇ ਪੜ੍ਹਦੇ ਪੰਜੇ ਉੱਠੇ, ਤੇ ਉਸ ਮਹਾਂਪੁਰਸ਼ ਨੇ ਉਹਨਾਂ ਪੰਜਾਂ ਨੂੰ ਉਹ ਤੰਬੂ ਵਿੱਚ ਲੈ ਗਏ, ਜਿਹੜਾ ਤੰਬੂ ਲਾਗੇ ਇੱਕ ਛੋਟਾ ਜਿਹਾ ਹੋਰ ਲੱਗਾ ਹੋਇਆ ਸੀ। ਕੁਝ ਸਮਾਂ ਉਸ ਤੰਬੂ 'ਚ ਲਿਜਾ ਕੇ ਉਹਨਾਂ ਮਹਾਂਪੁਰਸ਼ਾਂ ਨੂੰ ਇੰਨੇ ਸੁੰਦਰ ਵਸਤਰ ਪਵਾਏ ਕਿ ਉਹਨਾਂ ਦੇ ਚਿਹਰੇ ਵੱਲ ਵੇਖਿਆ ਨਹੀਂ ਸੀ ਜਾ ਸਕਦਾ। ਜਦੋਂ ਸੁਸੱਜਿਤ ਕਰਕੇ ਉਹ ਮਹਾਂਪੁਰਸ਼ ਉਹਨਾਂ ਪੰਜਾਂ ਨੂੰ ਲਿਆਇਆ, ਮੁਰਦਿਆਂ ਨੂੰ ਜਿਉਂਦਿਆਂ ਕੀਤਾ, ਉਹ ਅਬੁਲ ਤਰਾਨੀ ਮੁਹੱਈਉਦੀਨ ਲਿਖਦੇ ਨੇ, ਕਹਿੰਦੇ ਨੇ ਸਾਨੂੰ ਕੋਈ ਖਿੱਚ ਪਈ, ਉਹਦੇ ਚਰਨਾਂ ਵੱਲ ਖਿੱਚ ਪੈਣ ਲੱਗ ਪਈ। ਉਹ ਪਤਾ ਨਹੀਂ ਕੈਸੀ ਕਸ਼ਿਸ਼ ਸੀ, ਖਿੱਚ ਪੈਣ ਲੱਗ ਪਈ। ਕਹਿਣ ਲੱਗਾ ਮੈਂ ਸਾਰੀ ਰਿਪੋਰਟ ਲਿਖਦਾ ਪਿਆ ਸਾਂ ਔਰੰਗਜ਼ੇਬ ਨੂੰ, ਅਬੁਲ ਤੁਰਾਨੀ ਆਪਣੀ ਕਿਤਾਬ ਰੁਕਾ ਨਵੀਸ ਲਿਖਦਾ ਪਿਆ। ਜਿਸ ਵੇਲੇ ਪੰਜ ਤਿਆਰ ਬਰਤਿਆਰ ਹੋ ਗਏ, ਉਹ ਕਹਿੰਦਾ ਮੈਨੂੰ ਉਸ ਮਹਾਂਪੁਰਸ਼ ਨੇ ਹੱਥ ਜੋੜ ਕੇ ਪਤਾ ਨੀ ਕੀ ਮੰਗਿਆ, ਪੰਜਾਂ ਸਿੰਘਾਂ ਦੇ ਸਾਹਮਣੇ ਹੱਥ ਜੋੜ ਕੇ ਖਲੋ ਗਿਆ। ਪੂਰਨ ਪਰਮ ਜੋਤ ਪੰਥ ਕੇ ਉਦੋਤ ਪ੍ਰਭੂ, ਉੱਠ ਕੇ ਸਿੰਘਾਸਨ ਤੇ ਹੋਏ ਸਭ ਕੋਏ ਕਰ, ਵਾਹਿਗੁਰੂ ਵਾਜਤ ਪਹੁਲ ਕੋ ਜਾਜਤ, ਵਿਸਾਲ ਤੇਜ ਰਾਜਤ ਇਕੱਤਰ ਕਰ ਜੋਏ ਕਰ, ਖੜਗਨ ਖੰਗ ਕੱਟ ਕੱਸ ਕੇ ਕੁਦੰਡ ਕੰਧ, ਜਮਦਰ ਧਰ ਕੇ ਕਰ ਚੱਕਰ ਜੋਏ ਕਰ, ਜੈਸੇ ਮਮ ਦੀਨ ਸੰਗ ਤੂੰ ਭੈ ਪੰਜ ਲੀਨ, ਆਖੋ ਸਤ ਤੈਸੇ ਮਮ ਦੀਜੀਏ ਸੰਦੇਹ ਸਭ ਖੋਏ ਕਰੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਪੂਰਨ ਪਰਮ ਜੋਤ ਪੰਥ ਕੇ ਉਦੋਤ ਪ੍ਰਭੂ, ਪੰਥ ਨੂੰ ਜਾਗਰਤ ਕਰਨ ਵਾਲੇ, ਪੰਥ ਨੂੰ ਪ੍ਰਕਾਸ਼ਮਾਨ ਕਰਨ ਵਾਲੇ, ਉੱਠ ਕੇ ਸਿੰਘਾਸਨ ਤੇ ਖੜੇ ਆਪ ਹੋਏ ਕਰ। ਹਰੀ ਕਰੀਬਨ ਵਾਦ ਉਹਨਾਂ ਦੇ ਸਾਹਮਣੇ ਆ ਕੇ ਨਾ ਖਲੋ ਗਏ। ਕਿਵੇਂ ਖਲੋ ਗਏ? ਹੱਥ ਜੋੜ ਕੇ ਦਾਤ ਮੰਗਣ ਵਾਸਤੇ। ਕੋਈ ਚੀਜ਼ ਹੈ ਜਿਹੜੀ ਅਜੇ ਕਲਗੀਧਰ ਸਰਕਾਰ ਨੂੰ ਨਹੀਂ ਮਿਲੀ? ਖੜੇ ਹੋ ਗਏ। ਵਾਹਿਗੁਰੂ ਉਬਾਜਤ ਸੋ ਪਹੁਲ ਕੋ ਜਾਜਤ, ਵਿਸਾਲ ਤੇਜ ਰਾਜਤ ਇਕੱਤਰ ਕਰ ਜੋੜੇ ਕਰ। ਦੋਵੇਂ ਹੱਥ ਜੋੜ ਕੇ ਗੁਰੂ ਬਾਬਾ ਜੀ ਗੁਰੂ ਦਸਵੇਂ ਪਾਤਸ਼ਾਹ ਉਸ ਪੰਥ ਖਾਲਸੇ ਗੁਰੂ ਪਾਸ ਹੱਥ ਜੋੜ ਕੇ ਨਾ ਵਾਹਿਗੁਰੂ 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 ਕਹਿੰਦੇ ਆ ਪੰਥ ਖਾਲਸੇ ਦੇ ਅੱਗੇ ਆ ਕੇ ਖਲੋ ਗਏ। ਗੁਰੂ ਪੰਥ ਖਾਲਸਾ ਜੀ ਕਰੋ ਕਿਰਪਾ, ਤੁਸੀਂ ਤੇ ਦਇਆ ਰਾਮ ਤੋਂ ਦਇਆ ਸਿੰਘ ਬਣ ਗਏ ਅੰਮ੍ਰਿਤਪਾਨ ਕਰਕੇ, ਸਾਰੇ ਸਿੰਘ ਬਣ ਗਏ ਹੋ ਤੇ ਮੈਂ ਅਜੇ ਗੋਬਿੰਦ ਰਾਏ ਹੀ ਬਣਿਆ ਹਾਂ, ਕਿਰਪਾ ਕਰੋ। ਤੋ ਕਵੀ ਸੰਤੋਖ ਸਿੰਘ ਜੀ ਨਕਸ਼ਾ ਗਏ, ਖੜਗ ਨਿਖੰਗ ਕੱਟ ਕੱਸ ਕੇ ਕੁਦੰਡ ਕੰਧ, ਜਮਦਰਾ ਧਰ ਕੇ ਕਰ ਚੱਕਰ ਜੋਏ ਕਰ। ਕਵੀ ਜੀ ਕਹਿੰਦੇ ਨੇ ਹਜ਼ੂਰ ਦਸਵੇਂ ਪਾਤਸ਼ਾਹ ਸਿਰ ਤੋਂ ਪੈਰਾਂ ਤੱਕ ਇਹ ਸਾਰੇ ਸ਼ਸਤਰਾਂ ਦੇ ਨਾਂ ਨੇ, ਸ਼ਸਤਰ ਨਾਲ ਸੁਜੱਜਤ ਹੋਏ ਸਾਹਮਣੇ ਖੜੋ ਗਏ ਤੇ ਆ ਕੇ ਆਖਿਆ ਖਾਲਸਾ ਜੀ ਜੈਸੇ ਮਮ ਦੀਨ ਸੰਗ ਤੋਂ ਭੈ ਪੰਜ ਲੀਨ, ਜਿਸ ਤਰ੍ਹਾਂ ਤੁਸੀਂ ਪੰਜ ਮੇਰੇ ਗਰੀਬ ਦੇ ਨਾਲ ਆ ਕੇ ਮਿਲੇ ਹੋ ਨਾ, ਪੰਜ ਜਣੇ ਮੇਰੇ ਗਰੀਬ ਨਾਲ, ਕਰੋ ਕਿਰਪਾ। ਤੈਸੇ ਮਮ ਦੀਜੀਏ ਸੰਦੇ ਸਭ ਖੋਏ ਕਰੇ, ਕਿਸੇ ਸ਼ੰਕਾ ਤੋਂ ਬਿਨਾਂ ਕੋਈ ਸ਼ੰਕਾ ਨਾ ਕਰ, ਮੈਨੂੰ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕਰੋ ਤੁਸੀਂ, ਮੈਂ ਵੀ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣ ਜਾਵਾਂ। ਉਸ ਪੰਥ ਦਾ ਮੋਨੀਟਰ ਭਾਈ ਸਾਹਿਬ ਭਾਈ ਦਇਆ ਸਿੰਘ ਜੀ, ਜਿਨ੍ਹਾਂ ਨੇ ਸਾਰਿਆਂ ਤੋਂ ਪਹਿਲਾਂ ਸੀਸ ਭੇਟ ਕੀਤਾ, ਉਸ ਨੇ ਬੜੇ ਨਿਸ਼ੰਗ ਹੋ ਕੇ ਆਖਿਆ ਗੋਬਿੰਦ ਰਾਏ ਤੂੰ ਸਾਨੂੰ ਅੰਮ੍ਰਿਤ ਐਵੇਂ ਥੋੜੀ ਦਿੱਤਾ ਹੈ, ਅਸੀਂ ਤੈਨੂੰ ਇੱਕ ਇੱਕ ਸੀਸ ਭੇਟ ਕੀਤਾ ਹੈ ਤੇ ਤਾਂ ਤੂੰ ਸਾਨੂੰ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕੀਤੀ ਸੀ, ਇਕਰਾਰ ਕਰ ਪੰਥ ਖਾਲਸੇ ਸਾਹਮਣੇ ਤੂੰ ਕੀ ਦੇਵੇਂਗਾ, ਤੈਨੂੰ ਅੰਮ੍ਰਿਤ ਦੇਨੇ ਆ ਤੂੰ ਕੀ ਦੇਵੇਂਗਾ। ਗਰੀਬਨ ਵਾਜ ਨੇ ਤਿਆਰ ਬਰ ਤਿਆਰ ਖਾਲਸੇ ਦੀ ਇੱਕ ਚੀਜ਼ ਪਰਖੀ, ਆਖੇ ਖਾਲਸਾ ਜੀ ਤੁਸਾਂ ਇੱਕ ਇੱਕ ਸੀਸ ਦਿੱਤਾ, ਇੱਕ ਸੀਸ ਮੈਂ ਵੀ ਦੇ ਦਿਆਂਗਾ। ਪੰਥ ਖਾਲਸਾ ਜਲਾਲ ਚ ਆ ਗਿਆ। ਭਾਈ ਦਇਆ ਸਿੰਘ ਕਹਿਣ ਲੱਗਾ ਅਸੀਂ ਤੇ ਤੇਰੇ ਨਿੱਕੇ ਨਿੱਕੇ ਚਰਨਾਂ ਦੇ ਭੌਰੇ, ਤੇਰੀਆਂ ਜੁੱਤੀਆਂ ਦੇ ਜ਼ਰਰੇ ਵਰਗੇ, ਇੱਕ ਸੀਸ ਦੇਤਾ। ਤੂੰ ਸਤਿਗੁਰੂ ਹੈ, ਤੂੰ ਇੱਕ ਸੀਸ ਦੇ ਕੇ ਕੋਈ ਕਰਾਮਾਤ ਨਹੀਂ ਕਰ ਸਕਦਾ, ਇੱਕ ਸੀਸ ਕੋਈ ਕੀਮਤ ਨਹੀਂ ਰੱਖਦੀ, ਤੂੰ ਇਕਰਾਰ ਕਰ ਕਿ ਤੂੰ ਅੱਜ ਕੀ ਦੇਵੇਂਗਾ, ਧਿਆਨ ਰੱਖਾਂ। ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇਤਰ ਬੰਦ ਹੋ ਗਏ। ਐਡੇ ਤੇਜ ਪ੍ਰਤਾਪ ਵਾਲੀ ਸਰਕਾਰ ਨੇਤਰ ਬੰਦ ਹੋਏ, ਨੇਤਰ ਖੁੱਲੇ। ਸਰਕਾਰ ਕਹਿਣ ਲੱਗੀ ਦਾਮ ਤੋਂ ਮੈਂ ਦੇਣਾ ਸਕੂ ਪੇਟਾ ਮਨਜ਼ੂਰ ਕਰੋ, ਸੁਣੋ ਦਇਆ ਸਿੰਘ ਜੋ ਜੋ ਪੇਟ ਮੈਂ ਚੜਾਊਂਗਾ, ਪਿਤਾ ਕਟਵਾ ਕੇ ਜੈਸੇ ਖੂਨ ਕੀ ਖਿਡਾਈ ਹੋਲੀ, ਤੈਸੇ ਹੋਲੀ ਬੇਟਿਓਂ ਕੋ ਖੂਨ ਕੀ ਖਿਡਾਊਂਗਾ, ਸੇ ਕੁਰਬਾਨੀਓਂ ਕੇ ਬਾਂਧ ਬਾਂਧ ਕਰ ਸਭ मौत की कोड़ी बेटे अपने चढ़ाऊंगा, दो चमकौर में कटाऊंगा कटार संग, दो सरहंद की दीवार में चिनाऊंगा। कहीं पर मात होगी, कहीं पर महल होंगे, कहीं पर सिख, कहीं खुद कोर लाऊंगा। सर बिना ताज होगा, हाथ बिना बाज होगा, खुश गया राज होगा, लावर से कहूंगा। होए के अकेला फिर फिरूंगा मैं जंगलों में, छोड़ के महल डेरे जंगलों में लाऊंगा। माता का ना प्यार होगा, बेटों का ना हार होगा, सुन्या संसार होगा, माही गुण गाऊंगा। सुखों के समेत सर्वंश कुर्बान किया, अब तो पिला दो पहल सेवक कहूंगा। कोई दुनिया से ऐसी शख्सियत पैदा नहीं हुई जिसने अपनी उम्मत दे सामने हाथ जोड़ के जेड़ी चीज आप देने वाला है, सर्व कला समर्थ है, वो चीज आप मंग रहा है। पंत खालसे ने भी परीक्षा दी उस पट्टी विचों कढ़िया दसवें पातशाह नूं, पर जेड़ा सतगुरु है, जेड़ा आप परिपूर्ण है, जेड़ा तुहानू ताकत दे सकदा है, वो ताकत अपनी कुर्बान भी कर सकदा है। हजूर ने आखिया पहली किश्त मैं अपने पिता जी दी दे चुका हां, दूसरी किश्त, तीसरी किश्त, ज्यों ज्यों समा बीतदा जाएगा मैनू अमर दी दात दियो ना। मैं तुहाडे के इकरार करदा कि मैं सारा सरबंस किश्तवार इस अमर दी दात तो कुर्बान कर दियांगा। कि अज दे सिख अज इकरार करनगे, बड़ा मेहना मारिया गरेवाल साहब ने, मैं उस मेहने नू बड़े प्यार नाल सुनिया, वो मेहना सानू ही ते मारना है ना। आखो सतनाम, जे सानू नहीं कहणगे जां तुहानू नहीं कहणगे, प्यारियो मुसलमाना नू थोड़ी कहणगे। उन्हां अगे असीं देखना चाहुंदे आ इन्हां दे प्रचार ने उदन किन्ने व्यक्ति तैयार करने ने। गुरु मेहर करे उन्हां दी गल जिहड़ी है ना बड़ी सोहणे वर्गी सुची प्यारी ते मिठी, उस नू ग्रहण करो कि ठीक आउण वाला सनिच्चरवार जिहड़ा आ रहा है उस दिन बहुते नहीं ऐत की मैं गिनती करन लगा, ध्यान रखना कोई लिहाज नहीं, क्योंकि अमृत गुरु दी दात है। जे गुरु एक अमृत दी पौल वास्ते सारा सरबंस कुर्बान कर सकदा है, किड्डी अफसोस दी गल है। असी गुरु का अमृत वैसे ही नहीं पान कर सकते। 500 व्यक्ति जे ऐस विसाखी ते बच्चे बच्चियां बीबियां नौजवान ओ बुजुर्ग जिन्हां सारी जिंदगी कलगीधर सरकार दे लंगर खादे, कलगीधर सरकार दा करां प्रसाद खादा, त्रिग है साडे जीवन उते, जे कलगीधर सरकार इस अमृत दी दात पिछे सारा सरबंस कुर्बान कर सकदी है, असी ते कुछ कुर्बान ही नहीं करना। दात मिलदी पई है प्यारियो, दाते दे कोलों ऐ दाता लै लो, उसने सारियां दातां नूं फ्री फंड भी दित्ता है। वेखो ना प्रबंधक सज्जना ने इंतजाम कीता है, जेड़ा आदमी पंज कतार नहीं लै सकदा उस नूं तुहाडी माया विचों प्रबंधक देण नूं तैयार ने। इस करके कोई व्यक्ति कोई साडी भैण माता बजुर्ग वीर पिछे ना रह जावे। तो कलगीधर सरकार ने जदों अमृत दी दात मंगी, पंज प्यारियां जेड़े सन विस्मादी च आ गए, आखिया सरकार ने इस पौल वास्ते असी ते निमाणिया ने इको एक सिर दिता सी, सरकार ने सारा सरबंस कुर्बान करने वास्ते साडे अगे इकरार कर लिया है। सारी संगत विच विस्मादी छा गई। ठीक उस समय दो व्यक्ति होर भी आए सन, ध्यान रखना, एक भाई मणिया ते दूजा भाई दीपा, पंजा मगरों ये भी आया सी। पर सरकार ने आखिया भाई मणिया भाई दीपा तुसी उन्हां नूं चंगे हो जेड़े भज गए ने, एक गुरमुख एक सनमुख एक मनमुख। मनमुख मंदे ऐ दीवान विचों भज गए, सनमुख बैठे रहे, घट्टो घट साडी गल सुनी ते है ना तुसां। ਇਹ ਗੁਰਮੁਖ ਨੇ ਕਿਉਂਕਿ ਸਾਡੇ ਮੁੱਖ ਚੋਂ ਨਿਕਲੀ ਗੱਲ ਨੂੰ ਮੰਨ ਲਿਆ ਹੈ, ਤੁਹਾਡੇ ਸਿਰਾਂ ਦੀ ਲੋੜ ਪਵੇਗੀ جس ویلے پنجاں پیاریاں نے امر تیار کیتا تے کلگی تر سرکار نو چھکایا تے اوہو گل بار بار بول واہگرو جی کا خالصہ واہگرو جی کی فتح بول واہگرو جی کا خالصہ واہگرو ٹھیک وہ گلاں جڑیاں کلگی تر سرکار نے خالصے نو جڑ کرائیاں سن ٹھیک وہ گلاں پنت خالصے نے اس کلگی تر سرکار نو دل کرائیاں امرت پان کرایا تے غریب نواز نو آکھیا پنت خالصے نے گوبند رائے تو امرت پان کیتا ہے اج تو تیرا نام گوبند سنگھ بن گیا آکھو ست ابو ترانی دی گل میں جانا جانا کہہ جاواں من نو جوڑو آکھو ست نام ابو ترانی کہندا ہے مینوں کوئی کھچ پئی اس مہا پرش ول میں رکا اتے رکھیا قلم بھی رکھی میں پجا پتہ نہیں انہیں کیسی کشش پیدا کیتی میں وہ دے والے پج کے گیا کہندا مینوں سرتی کوئی نہ رہی میں جا کے چرنا چ ٹہ پیا تے اے وی نہیں پتا کنا کو سما میں ٹہ پیا سرکار نے اپنے ہتھاں نال مہا پرش نے اٹھایا آکھیا ابو ترانی تو تے رپورٹاں لکھن واسطے آیا سا کہنے لگا سچے پاتشاہ ساری رپورٹاں لکھدا نا آ تیری وڈی رپورٹ دے میں دائرے وچ آ گیا کرو کرپا ایہو جہا نظارا میں برہمن ہون دے ناطے کسے گرنتھ وچ نہیں پڑھیا نہ دیکھیا میں مسلمان بنیا برہمن تو تے میں انہاں کتاباں وچ وی نہیں پڑھیا نہ دیکھیا جڑیاں مسلمان ہسٹریاں لکھیاں ہوئی ہیں یہ میں پہلی واری نظارہ تکیا کہ کوئی مہا پرش ایک دو تین نہیں پنج ویکتیاں نو مار کے سرجیت کر رہے نے پتہ نہیں وہ کہڑی چیز چھڑکائی ہے کرو کرپا مینوں بھی وہ امرت پان کرا دیا جس ویلے حضور نے بینتی پروان کی تھی جدو آپ امرت چھکیا دھیان رکھنا ادو ابو ترانی نو امرت پان کرا کے ادا نام بھائی اجمیر سنگھ رکھیا آخو ستنا کڈی شکتی ہے کہ اکال پورکھ واہگرو دے اس بھیجے ہوئے مہاپرش نے ایس مانوتا دے اندر مری ہوئے دنیا دے اندر انہاں دا سر کیوں وڈیا جنہاں ناراں وچ جو وار ورگیاں بریک نے بزدلی دا کمزوری دا غلامی دا خون جمے ہویا سی اور نکلے تے تاں ہی پیوند لگے گی جدوں خون نکل گیا سرکار نے امرت بنایا جدوں امرت اندر گیا وہ چیز ہی ہور دی ہور بن گئی وہ شریر ہی ہور بن گئے آتما بھی تبدیلی کر لئی مانوتا نو تبدیلی دیتی اج دا جا مہینہ ہے نا اے مہینہ تسی ویکھو جڑے سکے رکھ سن نا سال بھر دے انہاں نوں پتے لگن ڈے نے میں کئی رکھ ویکھدا آ رہا پتے لگن ڈے نے منکھتا دے اتے بنسپتی دے بہار آئیے ایس مہینے وچ تے میری سرکار نے مانوتا تے بہار لیا دیتی ہے او لوگ جڑے پسے ہوئے سن 2500 سال جنہوں نے غلامی دیا زنجیراں وچ سلام کر کر کے چک چک کے اپنا جیون بتیت کیتا میری سرکار نے انہاں نوں غیرت دی زندگی انکھ دی زندگی امرت پان کرا کے بخشش کیتی دوویں اتہاس کار لکھ دے نے اس دن 20000 بندے نے اکو دن 20000 بندے نے ادھر ہی امرت پان کیتا ہوں ایک حساب لاؤنا پوے گا جی 20000 بندے نے امرت پان کیتا تے کنگے بھی 20000 چاہیے سن دھیان رکھنا تے 40000 کچہرے چاہیے سن کرے 20000 کربانہ 20000 نہیں وہ گل نہیں ہے میرے غریب نواز نے اپر پیلی وچ بیج کدے نہیں سی پایا انڈیا تو آئے ہیں یہ کہڑے سنت نے جی ٹوکا صاحب گردوارے دے سنت نے ٹوکا صاحب گردوارا اتوں سنت آئے ہیں کدے واسطے اسی امرت پان کراؤنا بندہ پوچھے تو سنس لیا امرت پان کراؤن دا اپر پیلی وچ بیج پائی جاندے ہو اے کدے بیج اگے گا 23 سال میری سرکار نے ہندوستان دی جنتا دے انہاں مناں نوں بانی نال ست سنگ دے نال شستر ودیا نال چنگی طرح بنایا تے تقریباً 14 سال پہلوں حضور نے ہندوستان دے ویکتیاں نوں پانچ بانیاں کنٹھ کرا دتیاں دھیان رکھو 14 سال پہلوں تو میرے غریب نواز نے پانچ اتکار دی رہت جڑی سی نا اپنے دائرے دے مہاپرش جڑے ماندے سن رہت رکھاونی شروع کرتی دھیان رکھو نہیں تے پانچ اتکار 40,000 کچہرے اوتھے کتے مشین لگی سی کچہرے بناون والی جاں کرپانا بناو یا کنجے بناون والی لوگ ہی پہلو پند کر دے تار نہیں بنائے سن ترتی ساری انش بن گئے سن کیول کلا والے ہتھاں دی لوڑ سی جس کلا دے نال اوناں منکھاں نوں سجایا جانا سی اج دے دن میری غریب میرے غریب نواز نے اپنے کلاکاری ہتھاں نال اوناں نوں سجا کے تے خالصہ بنایا اوناں دا نام پنج پیارے رکھ کے تے آکھیا اے پنت خالصہ ست گر دا سروپ ہے تو گرو کے پیارے گل ایک ہی ہے جڑی لگ جاوے جے گرے سال والد صاحب نے بینتی کیتی ہے نا بھائی اونوں پوری کر کے دسو ساڈا وی کوئی زور ہے ہر گرو کا پیارا امرتاری شاستر ودیا دا کھڈاری گربانی دا صحیح پانڈ کرنے والا اے دو تین چیزاں جڑیاں نے اے ساڈی بیسک ایجوکیشن ہے جڑا گرسک گربانی دا صحیح پاٹ امرتاری نہیں شاستر ودیا دا کھڈاری نہیں اونوں اے سکھ تھوڑی کہیں نہیں ہے پاویں کڈا وی تگڑا کیوں نہ ہو او سکھ نہیں ہو سکتا اس کرپان کھندو کھڑ تم کتبری تیر سیب سروہی سیحتی یہی ہمارے پیر حضور نے شستر تاریخ خالصہ بنایا اس کر کے میں ایک بینتی کر دیا نمبر کٹیا لگتا بیبیاں دا ایک واری آخو ستنام میں بیبیاں کول بینتی کراں گا اے جڑیاں بچیاں نے کدے چونڈے دیاں بیبیاں دا کدے ذکر پڑھ کے تکو میں بیبیاں نو بچیاں نو اپنی بھنا نو نواں نو یہ گل کہوں گا پتریو تانو بھی تیار بتیار ہونا چاہیے ایک گل کہہ کے سماپتی کراں دو تین دو ڈھائی منٹ باقی ہے میرے میں تے میرا کاکا اسی ملیشیا سنگاپور تو آئے کار چڑھدا سی بڑا بکٹ اونچائی بڑی سی اگے ٹرک نو ڈاکو پی گیا ڈاکو کہندے جی اس کرپان نے کی کرنا پوری ایک فٹ دی آ جے کدے ستنام کہہ کے وائی ہوئے نا آر بار کر دے کہندے ڈاکو پی گئے وہ ٹرک دے بندے بھجے آن وہ ہاتھ جوڑن پچھانو بس وچ چڑھا لو کنڈکٹر بوا نہ کھولے میں کیا کھول بوا ڈردا کیوں ہے بولیا کی گل ہے کہن لگے ڈاکو اگے پی گئے میں کہ چنتا نہ کرو تسی تے آ جاؤ چڑھائی چڑھی میں کنڈکٹر نو کیا میرا ایک کاکا نال سی میرے باقی سارے کونے مونے بیٹھے ہوئے جنہ کول نا ایک سوئی بھی نہیں سی چلاؤن جوگی سوئی بھی اور ڈاکو پی جان چپیڑ مار کے پاوے انہوں نے سب کچھ ڈا کے لے جان کیوں نہیں سی کر سکتے میں کنڈکٹر نو آخیا جدو ڈاکو آن تو بوا کھول دے ایک واری اندر وار کے کنڈی مار لے اسی جانیے پیو پتر تے ڈاکو جانن تانوں کوئی کچھ نہیں کہندا جے چھانی نہ کر چھڈیے کرپانا نال تے کی سواد او ڈاکو جس ویلے دوروں دیکھیا کہ دو سردار کرپانا ہاتھ بھڑیاں نے حالانکہ ایک ایک فٹ دیا سنساری تین فٹ دی ہوئے تے میدان ویسے ہی صاف کر چھڈی دا ایک ایک فٹ دی کرپان انہاں دوروں ڈاکو نے دیکھا روشنی وچ او ڈاکو میدان چھڈ کے بھج گئے گرو کے پیارے او شستر ہے کو مزاق نہیں تے شستر بھی چلدا کدے کولوں ہے جڑا امرتاری سکھ ہوے اوہ چلا سکدا ہے دوجے نے سواہ چلاونا ہے جڑا ڈر کے بھج جاوے گا جڑے تو کمب کے شستر ڈگ پوے او میدان دا کھڈاری نہیں ہو سکدا اس کر کے میریاں بچیاں جنہاں دے نام پتہ لگا بھی کچھ تھوڑے آئے نے تہاڈے نام نال میری سرکار نے کور اکھر لایا ہے کور اے لڑکیاں نہیں میرے پتر نے میرے شہزادے نے جس کلگی تر سرکار نے تنہیں نام مان دیتا ہے نا اپنے نام برابر دے کر دیو تے بلاؤ فتح واہگرو جی کا خالصہ واہگرو جی